सत्नाम कर्ता पुरुष निरपहु निर्वैर अकाल मूर्त अजुने सपंग गुर प्रसाद तन जियो तिह को जग मह मुख ते हर चित में जुद विचार तन जियो तिह को जग मह मुख ते हर चित में जुद विचार देह अनित न नित रह जस नाव चढ़ भव सागर तार धीरज ताम बनाए है तन बुद्ध सो दीपक ज्यों उजियारे ज्ञाने की बढ़नी मनो हाथ ले कातरता कुतवार बुहारे हे राव हे सस हे करुणा नेत मेरी अभय बेनती सुन लीजै और न मांगत हों तुम ते काश चाहत हों चित में सोई की जय शस्त्रन स्यों अत हीरण भीतर जूज मरो तो साच पति जय संत सहाय सदा जग माहे कृपा कर श्याम एह बर दीज मैं तान दीवान तू है मेरे स्वामी मैं तुद आगे अरदास मैं होर थाऊं नाही जिस पे करूं बिनंती मेरा दुख सुख तुझ ही पास सतनाम श्री वाहे गुरु साहिब जी श्री राग महला पंजवां घर सतवां तेरे भरोसे प्यारे मैं लाड लडाया भूले चूके बारक तू हर पिता माया सोहेला कहन कहा मन तेरा बिखम पावन रहाऊ हाँ मान तान करूं तेरा हाँ जानू आपा सब ही मध्य सब ते बाहर बेमुताज बापा पिता हौ जानू नहीं तेरी कमन जुगता बंधन मुकत संतो मेरी राख ममता पहे किरपाल ठाकुर रहे ओ आवण जाना गुर मिल नानक पार ब्रह्म पछाणा भए किरपाल ठाकुर रहे ओ आवण जाना गुर मिल नानक पार ब्रह्म पछाणा वाहिगुरु जी का खालसा वाहिगुरु जी की फतेह। जुगो जुग अटल शहनशाह। धन 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 श्री गुरु ग्रंथ साहिब सचे पातशाह दी पावन पवित्र हजूरी विच सुभायमान सत्कारयोग गुरु सवारे सत्संगी जनों गुर शब्द दे विचार तो पहला अपनिया मन बिरतियां नूं प्रभु चरणा नाल जोड़न दी कोशिश करिए। आपो अपना हिरदा करिए एकागर तां जो इस समय दियां हाजरियां प्रभु हजूरी विच प्रवान होण। कोई रसना बिरथी न रहे। सारिया सिख संगतां लवाओ हाजरी मन बिरती नूं टिकाओ एकाग्र चित होवो ते उचारण करो जी सतनाम वाहे गुरु। सतगुरु शहनशाह दियां खुशियां नाल एक बारी फिर अपनियां झोलियां भरो सारे जपो जी सतनाम वाहे गुरु। श्री गुरु अर्जन देव साहब सतगुरु का पावन शब्द गुरु ग्रंथ साहब महाराज की चल रही बाणी की लड़ीवार विचार इस तहत जो गुरु ग्रंथ साहब के पावन अंक 51 और 52 उपर सुभायमान है राग श्री राग विच गुरु अर्जन देव साहब का उचारिया यह 27वां शब्द है। आप जी ने सरवण किया है जिथे शब्द दियां कुछ पंक्तियां दी विचार सरवण करांगे उथे मैं तो दागे अरदास तहत जो कल तक आपां विचार सांझे कर चुके हैं पंजां प्यारियां चौहान साहिबजादियां चालियां मुक्तियां हठियां जपियां तपियां जिन्हां नाम जपिया वंड छकिया इथों तक आपां कल पुजे सां ते अज देग चलाई तेग वाई ते एक गल होर पई देख के अणडिठ कीता गुरु बख्शिश करे। श्री गुरु अर्जन देव साहब महाराज सचे पातशाह अज दे इस पावन शब्द की रहाओ की पंक्ति च फुरमान कर रहे सोहेला कहन कहावन तेरा बिखम पावन। जिहड़ी अरदास दी विचार चल रही है ना इस पंक्ति दा ओ अरदास विच याद करन वाले प्यारियां सच्यारियां दा इस पंक्ति नाल बहुत संबंध है। सुहेला कहन कहावन इक्को ही पंक्ति दी विचार मैं तुहाडे नाल सांझी करां। यह हो रहा पंक्ति
ਅਰਥ ਬੜਾ ਪਿਆਰਾ ਜੇ ਦਾ। ਧੰਨ ਗੁਰੂ ਅਰਜਨ ਦੇਵ ਸਾਹਿਬ ਸਤਿਗੁਰੂ ਸ਼ਹਿਨਸ਼ਾਹ ਕਹਿੰਦੇ ਸੁਹੇਲਾ, ਸੁਹੇਲਾ ਦਾ ਇੱਕੋ ਹੀ ਅਰਥ ਹੈ ਸੌਖਾ। ਕਹਿਣ ਕਹਾਵਣ, ਕਹਿਣਾ ਤੇ ਦੂਜਿਆਂ ਦੇ ਕੋਲੋਂ ਕਹਾਉਣਾ। ਤੇਰਾ ਬਿਖਮ ਭਾਵਨ, ਬਿਖਮ ਦਾ ਅਰਥ ਹੈ ਔਖਾ ਤੇ ਭਾਵਨ ਦਾ ਅਰਥ ਹੈ ਭਾਣੇ ਦੇ ਵਿੱਚ ਚੱਲਣਾ। ਸੁਹੇਲਾ ਕਹਿਣ ਕਹਾਵਨ, ਤੇਰਾ ਬਿਖਮ ਭਾਵਨ, ਇਹ ਗੱਲ ਕਹਿਣੀ ਸੌਖੀ ਹੈ। ਦੂਸਰਿਆਂ ਦੇ ਕੋਲੋਂ ਕਹਾਉਣੀ ਸੌਖੀ ਹੈ। ਇਸ ਗੱਲ ਦਾ ਵਖਿਆਨ ਕਰ ਲੈਣਾ ਸੌਖਾ ਹੈ, ਇਸ ਵਖਿਆਨ ਨੂੰ ਸੁਣ ਲੈਣਾ ਸੌਖਾ ਹੈ। ਕਿਹੜੀ ਗੱਲ ਨੂੰ? ਕਿ ਮੈਂ ਤੇਰੇ ਭਾਣੇ ਵਿੱਚ ਰਹਿੰਦਾ ਹਾਂ। ਇਹ ਗੱਲ ਕਹਿ ਲੈਣੀ ਸੌਖੀ ਹੈ, ਫਿਰ ਦੁਹਰਾ ਦਿਆਂ, ਇਹ ਗੱਲ ਕਹਿ ਲੈਣੀ ਸੌਖੀ ਹੈ ਕਿ ਮੈਂ ਤੇਰੇ ਭਾਣੇ ਵਿੱਚ ਰਹਿੰਦਾ। ਇਹ ਗੱਲ ਦੂਜਿਆਂ ਕੋਲੋਂ ਕਹਾ ਲੈਣੀ ਕਿ ਤੁਸੀਂ ਪਰਮਾਤਮਾ ਦੇ ਭਾਣੇ ਵਿੱਚ ਰਹਿੰਦੇ ਹੋ। ਇਸ ਗੱਲ ਦੀ ਕਥਾ ਕਰ ਲੈਣੀ, ਇਹਨਾਂ ਬਚਨਾਂ ਦਾ ਵਖਿਆਨ ਕਰ ਲੈਣਾ ਕਿ ਪਰਮਾਤਮਾ ਦੇ ਭਾਣੇ ਵਿੱਚ ਰਹਿਣਾ ਚਾਹੀਦਾ। ਮੇਰੇ ਵਰਗੇ ਬਹੁਤ ਨੇ ਕਹਿਣ ਵਾਲੇ, ਦਾਸ ਵੀ ਇਹ ਗੱਲ ਕਹਿੰਦਾ ਪਰਮਾਤਮਾ ਦੇ ਭਾਣੇ ਚ ਰਹਿਣਾ ਚਾਹੀਦਾ। ਆਪਾਂ ਸਾਰੇ ਦੇ ਸਾਰੇ ਸੁਣਦੇ ਹਾਂ ਕਿ ਪਰਮਾਤਮਾ ਦੇ ਭਾਣੇ ਚ ਰਹਿਣਾ ਚਾਹੀਦਾ, ਅਰਦਾਸ ਵਿੱਚ ਵੀ ਉਹਨਾਂ ਦਾ ਜ਼ਿਕਰ ਕਰਦੇ ਹਾਂ ਜਿਨ੍ਹਾਂ ਨੇ ਭਾਣੇ ਨੂੰ ਸਤ ਕਰਕੇ ਮੰਨਿਆ। ਪਰ ਗੁਰੂ ਅਰਜਨ ਦੇਵ ਸਾਹਿਬ ਕਹਿੰਦੇ ਕਹਿ ਲੈਣੀ ਇਹ ਗੱਲ, ਕੁਝ ਹੋਰ ਬਾਤ ਹੈ। ਦੂਸਰਿਆਂ ਦੇ ਕੋਲੋਂ ਕਹਾ ਲੈਣੀ ਵੀ ਤੁਸੀਂ ਪਰਮਾਤਮਾ ਦੇ ਭਾਣੇ ਚ ਰਹਿੰਦੇ ਹੋ, ਉਹ ਕਹਿੰਦੇ ਜੀ ਹਾਂ। ਇਹ ਗੱਲ ਕਹਾ ਲੈਣੀ ਵੀ ਦੂਸਰਿਆਂ ਕੋਲੋਂ ਸੌਖੀ ਹੈ, ਪਰ ਕਹਿੰਦੇ ਪ੍ਰਭੂ ਜਦੋਂ ਤੇਰੇ ਭਾਣੇ ਦੀ ਗੱਲ ਆਵੇ ਉਸ ਵੇਲੇ ਪਤਾ ਲੱਗਦਾ ਵੀ ਮੰਨਣਾ ਸੌਖਾ ਆ ਕਿ ਔਖਾ ਹੈ। ਹੈ ਤੇ ਹਰ ਵਕਤ ਹੀ ਮਨੁੱਖ ਪਰਮਾਤਮਾ ਦੇ ਭਾਣੇ ਚ, ਪਰ ਕਦੇ ਕਦੇ ਐਸੇ ਭਾਣੇ ਵਰਤ ਜਾਂਦੇ ਆ ਜਦੋਂ ਮਨੁੱਖ ਰੱਬ ਦੇ ਉੱਤੇ ਵੀ ਗਿਲਾ ਕਰਦਾ। ਮਹਾਰਾਜ ਕਹਿੰਦੇ ਗੱਲਾਂ ਕਰਨੀਆਂ ਭਾਣੇ ਦੇ ਬਾਰੇ ਚ ਬੜੀਆਂ ਸੌਖੀਆਂ, ਭਾਣੇ ਦੇ ਬਾਰੇ ਚ ਵਖਿਆਨ ਕਰਨਾ ਬੜਾ ਸੌਖਾ, ਭਾਣੇ ਦੇ ਬਾਰੇ ਚ ਲੋਕਾਂ ਨੂੰ ਕਹਿ ਦੇਣਾ ਰੱਬ ਦੀ ਰਜ਼ਾ ਵਿੱਚ ਰਾਜੀ ਰਹੋ ਗੱਲ ਸੌਖੀ ਆ। ਪਰ ਗੁਰੂ ਅਰਜਨ ਸਾਹਿਬ ਕਹਿੰਦੇ ਤੇਰਾ ਬਿਖਮ ਭਾਵਨ, ਤੇਰਾ ਭਾਣਾ ਮੰਨਣਾ ਬੜਾ ਬਿਖਮ ਹੈ, ਬੜਾ ਔਖਾ। ਸੁਹੇਲਾ ਕਹਿਣ ਕਹਾਵਣ, ਕਹਿ ਲੈਣਾ ਕਹਾ ਲੈਣਾ ਬੜਾ ਸੌਖਾ ਕੰਮ ਹੈ। ਤੱਤੀ ਤਵੀ ਉੱਤੇ ਬਹਿ ਕੇ ਸੀਸ ਵਿੱਚ ਗਰਮ ਰੇਤ ਪਵਾ ਕੇ ਕੋਈ ਆਖੇ ਇਹ ਤੇਰਾ ਭਾਣਾ ਹੈ, ਜਿਹੜਾ ਆਪਾਂ ਬਚਨ ਪੜ੍ਹਦੇ ਹਾਂ ਨਾ ਤੇਰਾ ਕੀਆ ਮਿੱਠਾ ਲਾਗੇ, ਉੱਥੇ ਕੀਆ ਦਾ ਅਰਥ ਵੀ ਭਾਣਾ। ਕਿਵੇਂ ਕਰਨਾ ਪੰਕਤੀ ਆਪਾਂ ਸਹਿਜ ਸੁਭਾਏ ਕਈ ਵਾਰੀ ਅਸ਼ੁੱਧ ਪੜ੍ਹ ਜਾਂਦੇ, ਗਲਤ ਪੜ੍ਹ ਜਾਂਦੇ, ਕਈ ਕਹਿ ਦਿੰਦੇ ਤੇਰਾ ਭਾਣਾ ਮਿੱਠਾ ਲਾਗੇ। ਕਿਵੇਂ ਕਰਨਾ ਬਚਨ ਲਿਖਤ ਭਾਣਾ ਨਹੀਂ ਹੈ, ਉੱਥੇ ਪੰਕਤੀ ਹੈ ਤੇਰਾ ਕੀਆ ਮਿੱਠਾ ਲਾਗੇ। ਤੇਰਾ ਕੀਆ ਪਰਮਾਤਮਾ ਨੂੰ ਕਹਿੰਦੇ ਆ ਵੀ ਤੇਰਾ ਕੀਤਾ ਹੋਇਆ ਜੋ ਵੀ ਹੈ ਮੈਨੂੰ ਮਿੱਠਾ ਲੱਗਦਾ। ਗੱਲ ਭਾਣੇ ਦੀ ਹੈ, ਗੱਲ ਰਜ਼ਾ ਦੀ ਹੈ, ਪਰ ਸ਼ੁੱਧ ਪੰਕਤੀ ਹੈ ਤੇਰਾ ਕੀਆ ਮਿੱਠਾ ਲੱਗੇ ਹਰ ਨਾਮ ਪਦਾਰਥ ਨਾਨਕ ਮੰਗੇ। ਤੱਤੀਆਂ ਤਵੀਆਂ ਉੱਤੇ ਬਹਿ ਕੇ ਸੀਸ ਵਿੱਚ ਗਰਮ ਰੇਤਾ ਪਵਾ ਕੇ ਦੇਗਾਂ ਚ ਉਬਾਲੇ ਖਾ ਕੇ ਕਹਿਣਾ ਤੇਰਾ ਕੀਤਾ ਮੈਨੂੰ ਚੰਗਾ ਲੱਗਦਾ। ਬੱਚਿਆਂ ਦੇ ਟੋਟੇ ਟੋਟੇ ਕਰਾ ਕੇ ਗਲਾਂ ਚ ਹਾਰ ਪਵਾ ਕੇ ਉਹਨਾਂ ਬੱਚਿਆਂ ਦੀਆਂ ਆਂਦਰਾਂ ਦੇ ਹੀ ਹਾਰ, ਉਹਨਾਂ ਬੱਚਿਆਂ ਦੀਆਂ ਹੀ ਆਂਦਰਾਂ ਕੱਢ ਕੇ ਉਹਨਾਂ ਵਿੱਚ ਹੀ ਟੁਕੜੇ ਪਰੋ ਦੇਣੇ ਤੇ ਗਲ ਚ ਪਾ ਕੇ ਚੱਕੀਆਂ ਪੀਸੀ ਜਾਂਦੀਆਂ ਅੱਧੀ ਅੱਧੀ ਰੋਟੀ ਖਾਣ ਨੂੰ ਮਿਲਦੀ, ਇੱਕ ਕਟੋਰਾ ਸਾਰੇ ਦਿਨ ਚ ਪਾਣੀ ਪੀਣ ਨੂੰ ਮਿਲਦਾ, ਉਹ ਕਹਿੰਦੀਆਂ ਤੇਰਾ ਕੀਤਾ ਚੰਗਾ ਲੱਗਦਾ, ਤੇਰਾ ਭਾਣਾ ਚੰਗਾ। ਪਰ ਜਿਨ੍ਹਾਂ ਤੇ ਉਹ ਭਾਣਾ ਵਰਤਿਆ ਉਹਨਾਂ ਨੂੰ ਪਤਾ, ਉਹਨਾਂ ਨੇ ਮੰਨਿਆ, ਉਹਨਾਂ ਨੇ ਭਾਣੇ ਨੂੰ ਸੱਤ ਕਰਕੇ ਕਬੂਲ ਕੀਤਾ, ਪ੍ਰਵਾਨ ਕੀਤਾ। ਪਰ ਗੁਰੂ ਅਰਜਨ ਦੇਵ ਸਾਹਿਬ ਕਹਿੰਦੇ, ਦਾਤਿਆ ਭਾਣੇ ਵਿੱਚ ਤੂੰ ਹੀ ਰੱਖੇ ਤੇ ਰਿਹਾ ਜਾ ਸਕਦਾ, ਨਹੀਂ ਤੇ ਗਿਲੇ ਸ਼ਿਕਵਿਆਂ ਵੱਲ ਮਨੁੱਖ ਤੁਰ ਪੈਂਦਾ। ਗੁਰੂ ਸਾਹਿਬ ਨੇ ਭਾਣੇ ਦੀ ਗੱਲ ਜਦੋਂ ਕੀਤੀ ਨਾ, ਕਹਿੰਦੇ ਤੇਰਾ ਭਾਣਾ ਤੂੰ ਹੈ ਮਨਾਏ। ਵੇਖੋ ਏਡੇ ਏਡੀਆਂ ਵੱਡੀਆਂ ਸ਼ਹਾਦਤਾਂ ਦੇ ਕੇ, ਕੁਰਬਾਨੀਆਂ ਕਰਕੇ ਪਰਮਾਤਮਾ ਦੇ ਭਾਣੇ ਚ ਰਾਜੀ ਨੇ, ਪ੍ਰਭੂ ਦੀ ਰਜ਼ਾ ਵਿੱਚ ਰਾਜੀ ਨੇ, ਪਰ ਸਭ ਕੁਝ ਕਰਨ ਦੇ ਬਾਵਜੂਦ ਕਹਿੰਦੇ ਆਪਣੇ ਭਾਣੇ ਚ ਰੱਖਣ ਵਾਲਾ ਤੂੰ ਹੈ, ਤੇਰੀ ਬਖਸ਼ਿਸ਼ ਤੋਂ ਬਿਨਾਂ ਤੇਰੀ ਆਗਿਆ ਵਿੱਚ ਵੀ ਨਹੀਂ ਰਿਹਾ ਜਾ ਸਕਦਾ, ਤੇਰੀ ਬਖਸ਼ਿਸ਼ ਤੇਰੀ ਰਹਿਮਤ ਤੋਂ ਬਿਨਾਂ ਇਹ ਗੱਲ ਆਖੀ ਨਹੀਂ ਜਾ ਸਕਦੀ ਕਿ ਤੂੰ ਜੋ ਕਰਦਾ ਹੈ ਉਹ ਚੰਗਾ ਕਰਦਾ ਹੈ। ਘਰ ਦੇ ਵਿੱਚ ਬੱਚੇ ਨੇ ਜਨਮ ਲਿਆ, ਮਾਲਕ ਪ੍ਰਭੂ ਦਾ ਸ਼ੁਕਰਾਨਾ ਕੀਤਾ, ਧੰਨਵਾਦ ਕੀਤਾ ਕਿ ਮਾਲਕ ਕੇ ਦਾਤ ਤੂੰ ਦਿੱਤੀ ਏ, ਤੇਰਾ ਸ਼ੁਕਰ ਆ, ਇਹ ਵੀ ਤੇਰੀ ਰਜ਼ਾ ਤੇਰੇ ਹੁਕਮ ਵਿੱਚ ਇਹ ਸੰਸਾਰ ਚ ਬੱਚਾ ਆਇਆ, ਤੇ ਜੇ ਘਰ ਦੇ ਵਿੱਚੋਂ ਕੋਈ ਅਕਾਲ ਚਲਾਣਾ ਕਰ ਗਿਆ ਫਿਰ ਰੋਂਦਾ ਕਿਉਂ ਆ, ਉਸ ਵਕਤ ਕਿਉਂ ਨਹੀਂ ਕਹਿੰਦਾ ਕਿ ਇਹ ਵੀ ਤੇਰਾ ਹੁਕਮ ਹੈ। ਔਖਾ ਹੋ ਗਿਆ ਨਾ ਮੰਨਣਾ। ਖਿਮਾ ਕਰਿਓ, ਜੇ ਬੱਚੇ ਦਾ ਜਨਮ ਲੈਣਾ ਵੀ ਭਾਣਾ, ਕਿਸੇ ਦਾ ਸੰਸਾਰ ਤੋਂ ਚਲੇ ਜਾਣਾ ਵੀ ਭਾਣਾ। ਅੱਜ ਅਸੀਂ ਸੰਸਾਰ ਚ ਪਤਾ ਕੀ ਕੀਤਾ, ਜਦੋਂ ਕੋਈ ਪ੍ਰਾਣੀ ਅਕਾਲ ਚਲਾਣਾ ਕਰ ਜਾਂਦਾ, ਦੁਨੀਆਂ ਤੋਂ ਚਲੇ ਜਾਂਦਾ, ਤੇ ਆਪਾਂ ਆਖਦੇ ਹਾਂ ਇਹ ਪ੍ਰਮਾਤਮਾ ਦਾ ਭਾਣਾ ਹੈ। ਜਦੋਂ ਘਰ ਚ ਬੱਚਾ ਜੰਮਦਾ ਆ, ਉਸ ਵਕਤ ਕਿਉਂ ਨਹੀਂ ਕਹਿੰਦਾ ਪ੍ਰਮਾਤਮਾ ਦਾ ਭਾਣਾ? ਮਰਨਾ ਹੀ ਪ੍ਰਮਾਤਮਾ ਦਾ ਭਾਣਾ ਨਹੀਂ, ਜੰਮਣਾ ਵੀ ਉਹਦਾ ਭਾਣਾ ਹੈ, ਜਨਮ ਲੈਣਾ ਵੀ ਉਹਦਾ ਭਾਣਾ ਹੈ। ਖਿਮਾ ਕਰਿਓ, ਮੈਂ ਤੇ ਕਈ ਵਾਰੀ ਬੇਨਤੀ ਕਰਿਆ ਕਰਦਾ ਕਿ ਕਿਸੇ ਦੇ ਘਰ ਬੱਚੇ ਨੇ ਜਨਮ ਲਿਆ ਹੋਵੇ, ਪੁੱਤਰ ਜੰਮਿਆ ਕਿਸੇ ਦੇ ਘਰ, ਪੋਤਰਾ ਦੋਤੇ ਨੇ ਜਨਮ ਲਿਆ, ਉਹਨਾਂ ਦੇ ਘਰ ਜਾ ਕੇ ਵਧਾਈ ਦਿਓ, ਆਖੋ ਤੁਹਾਨੂੰ ਵਧਾਈ ਹੋਵੇ, ਇਹ ਤੁਹਾਡੇ ਘਰ ਬੱਚੇ ਨੇ ਜਨਮ ਲਿਆ, ਇਹ ਵੀ ਪ੍ਰਮਾਤਮਾ ਦਾ ਭਾਣਾ ਹੈ। ਹੋ ਸਕਦਾ ਗੁੱਸਾ ਕਰ ਲੈ, ਹੋ ਸਕਦਾ ਸਾਡੇ ਨਾਲ ਨਾਰਾਜ਼ ਹੋ ਜੇ, ਪਰ ਮੈਂ ਕਹਿ ਸਕਦਾ, ਆਪਾਂ ਕਹਿ ਸਕਦੇ ਹਾਂ। ਕਿਉਂ? ਕਿਉਂਕਿ ਸਾਹਿਬ ਦੀ ਬਾਣੀ ਇਹ ਗੱਲ ਕਹਿੰਦੀ ਹੈ ਕਿ ਜਦੋਂ ਤੂੰ ਸੰਸਾਰ ਵਿੱਚ ਜੰਮਿਆ ਤੂੰ ਪਰਮਾਤਮਾ ਦੇ ਭਾਣੇ ਵਿੱਚ ਜੰਮਿਆ। ਆਨੰਦ ਸਾਹਿਬ ਦੀ ਬਾਣੀ ਆਪਾਂ ਰੋਜ਼ ਪੜ੍ਹਦੇ ਹਾਂ, ਗੁਰੂ ਅਮਰਦਾਸ ਮਹਾਰਾਜ ਆਨੰਦ ਸਾਹਿਬ ਦੀ ਬਾਣੀ ਚ ਫੁਰਮਾਨ ਕਰਦਿਆਂ ਕਹਿੰਦੇ ਨੇ, ਜਾਂ ਤਿਸ ਭਾਣਾ ਤਾਂ ਜੰਮਿਆ ਪਰਿਵਾਰ ਭੱਲਾ ਪਾਇਆ। ਇੱਕ ਜਗ੍ਹਾ ਤੇ ਹੋਰ ਆਇਆ, ਆਖੀਏ ਕੋਈ ਪ੍ਰਾਣੀ ਦੁਨੀਆਂ ਤੋਂ ਚਲਾ ਗਿਆ, ਆਖੀਏ ਜੀ ਇਹ ਪਰਮਾਤਮਾ ਦਾ ਹੀ ਹੁਕਮ ਆ, ਤੇ ਜੇ ਕਿਸੇ ਦੇ ਘਰ ਕਿਸੇ ਨੇ ਜਨਮ ਲੈ ਲਿਆ ਬੱਚੇ ਨੇ, ਤੇ ਉਹਨਾਂ ਨੇ ਘਰ ਜਾ ਕੇ ਆਖੀਏ ਜੀ ਇਹ ਵੀ ਪਰਮਾਤਮਾ ਦਾ ਹੁਕਮ ਹੀ ਵਰਤਿਆ, ਹੋ ਸਕਦਾ ਅਗਲਾ ਨਾਰਾਜ਼ ਹੋ ਜਾਵੇ। ਪਰ ਸਾਹਿਬ ਦੀ ਬਾਣੀ ਕਹਿੰਦੀ ਜੰਮਣ ਮਰਨਾ ਹੁਕਮ ਹੈ, ਭਾਣੇ ਆਵੇ ਜਾਏ। ਤਿੰਨੇ ਗੱਲਾਂ ਇਕੱਠੀਆਂ ਹੋ ਗਈਆਂ, ਆਉਣਾ ਜਾਣਾ ਤੇ ਪਰਮਾਤਮਾ ਦਾ ਭਾਣਾ। ਇੱਥੇ ਦੋਵੇਂ ਗੱਲਾਂ ਹੀ ਮਹਾਰਾਜ ਨੇ ਕਹਿਤੀਆਂ, ਹੁਕਮ ਵੀ ਕਹਿ ਦਿੱਤਾ, ਭਾਣਾ ਵੀ ਕਹਿ ਦਿੱਤਾ। ਫਿਰ ਪੰਕਤੀ ਧਿਆਨ ਨਾਲ ਸੁਣ ਲੈਣੀ, ਕਹਿੰਦੇ ਜੰਮਣ ਮਰਨਾ ਹੁਕਮ ਹੈ, ਭਾਣੇ ਆਵੇ ਜਾਏ। ਜੰਮਣਾ ਤੇ ਮਰਨਾ ਪਰਮਾਤਮਾ ਦਾ ਹੁਕਮ ਹੈ, ਕਹਿੰਦੇ ਦੁਨੀਆਂ ਵਿੱਚ ਆ ਜਾਣਾ ਤੇ ਦੁਨੀਆਂ ਤੋਂ ਚਲੇ ਜਾਣਾ ਇਹ ਪਰਮਾਤਮਾ ਦਾ ਭਾਣਾ ਹੈ। ਜਾਂ ਤੁਸ ਭਾਣਾ ਤਾਂ ਜੰਮੇ। ਗੁਰਬਾਣੀ ਨੂੰ ਸਮਝਣ ਦੀ ਕੋਸ਼ਿਸ਼ ਕਰੀਏ ਕਿ ਗੁਰਬਾਣੀ ਸਾਨੂੰ ਕਹਿੰਦੀ ਕੀ ਹੈ। ਗੁਰਬਾਣੀ ਕਹਿੰਦੀ ਜੇ ਜਨਮ ਲਿਆ ਤੇ ਕਹਿ ਪਰਮਾਤਮਾ ਦਾ ਭਾਣਾ ਹੈ, ਤੇ ਉਸ ਵੇਲੇ ਪਰਮਾਤਮਾ ਦੇ ਭਾਣੇ ਨੂੰ ਸੱਤ ਕਰਕੇ ਮੰਨਦਾ ਜਦੋਂ ਕੋਈ ਜਨਮ ਲੈਂਦਾ, ਤੇ ਜਦੋਂ ਕੋਈ ਦੁਨੀਆਂ ਤੋਂ ਚਲਿਆ ਜਾਂਦਾ ਉਸ ਵੇਲੇ ਰੋਂਦਾ, ਉਸ ਵੇਲੇ ਸੱਤ ਕਰਕੇ ਕਿਉਂ ਨਹੀਂ ਮੰਨਦਾ? ਕਿਉਂਕਿ ਜੰਮਣਾ ਵੀ ਭਾਣਾ ਤੇ ਮਰਨਾ ਵੀ ਭਾਣਾ। ਪਰ ਗੁਰੂ ਅਰਜਨ ਦੇਵ ਸਾਹਿਬ ਫਿਰ ਕਹਿ ਰਹੇ, ਸੁਹੇਲਾ ਕਹਿਣ ਕਹਾਵਨ, ਇਹ ਗੱਲਾਂ ਕਹਿ ਲੈਣੀਆਂ ਕਹਾ ਲੈਣੀਆਂ ਸੌਖੀਆਂ ਨੇ, ਪਰ ਕਹਿੰਦੇ ਤੇਰਾ ਬਿਖਮ ਪਾਵਨ, ਤੇਰਾ ਭਾਣਾ ਮੰਨਣਾ, ਤੇਰੇ ਭਾਣੇ ਵਿੱਚ ਰਹਿਣਾ ਬੜਾ ਬਿਖਮ ਹੈ, ਬੜਾ ਔਖਾ ਹੈ, ਬੜਾ ਕਠਿਨ ਹੈ। ਭਾਣਾ ਵਰਤੇ, ਹੁਕਮ ਆਵੇ ਮਾਲਕ ਦਾ, ਅੱਜ ਧਨ ਦੌਲਤ ਹੈ, ਚਾਰ ਟਕੇ ਹੈਣ, ਬੜਾ ਖੁਸ਼ ਆ, ਬੜਾ ਪ੍ਰਸੰਨ ਆ। ਚਾਰ ਟਕੇ ਹੈਗੇ ਨੇ, ਅੱਜ ਕੱਲ ਨੂੰ ਚਲੇ ਜਾਣ, ਦੁਖੀ ਆ, ਉਦੋਂ ਪਰਮਾਤਮਾ ਦੇ ਭਾਣੇ ਚ ਕਿਉਂ? ਦਾਸ ਨੇ ਇੱਕ ਦਿਨ ਬੇਨਤੀ ਕੀਤੀ ਸੀ, ਜੇ ਸੁਖ ਦੇ ਤਾਂ ਤੁਝੇ ਅਰਾਧੀ, ਦੁੱਖ ਵੀ ਤੁਝੇ ਧਿਆਈ, ਜੇ ਭੁੱਖ ਦੇ ਤਾਂ ਇਹ ਤੇ ਹੀ ਰਾਜਾਂ, ਦੁੱਖ ਵਿੱਚ ਸੁਖ ਮਨਾਈ, ਜੇ ਲੋਕ ਸਲਾਹੇ ਤਾਂ ਤੇਰੀ ਉਪਮਾ, ਜੇ ਨਿੰਦੇ ਤਾਂ ਛੋੜ ਨਾ ਜਾਈ। ਹਰ ਰਜ਼ਾ ਵਿੱਚ ਰਾਜੀ, ਹਰ ਹੁਕਮ ਵਿੱਚ ਰਾਜੀ, ਹਰ ਭਾਣੇ ਵਿੱਚ ਰਾਜੀ, ਹਰ ਆਗਿਆ ਵਿੱਚ ਰਾਜੀ। ਜੈਸੀ ਆਗਿਆ ਕੀਨੀ ਠਾਕੁਰ, ਤਿਸ ਤੇ ਮੁੱਖ ਨਹੀਂ ਮੋਰਿਓ। ਕਿਉਂਕਿ ਜਿਹੜਾ ਸੇਵਕ ਆ ਉਹ ਆਗਿਆ ਚ, ਗੁਰ ਕੇ ਗ੍ਰਹਿ ਸੇਵਕ ਜੋ ਰਹਿ, ਗੁਰ ਕੀ ਆਗਿਆ ਮਨ ਮੈਂ ਸਹਿ, ਗੁਰ ਕੀ ਆਗਿਆ ਮਨ ਮੈਂ ਸਹਿ। ਇਹ ਮਤਲਬ ਸਹਿਣੀ ਔਖੀ ਹੈ ਨਾ, ਤਾਂ ਹੀ ਕਹਿੰਦੇ ਨਾ ਗੁਰ ਕੀ ਆਗਿਆ ਮਨ ਮੈਂ ਸਹਿ, ਮਨ ਦੇ ਉੱਤੇ ਸਵੇ। ਜੋ ਗੁਰੂ ਕਹਿੰਦਾ ਉਹਨੂੰ ਸੱਤ ਕਰਕੇ ਮੰਨ ਲੈ। ਤਾਂ ਸਾਹਿਬ ਸਤਿਗੁਰੂ ਸੱਚੇ ਪਾਤਸ਼ਾਹ ਕਹਿੰਦੇ, ਤੇਰਾ ਭਾਣਾ ਤੂੰ ਹੈ ਮਨਾਏ, ਜਿਸਨੂੰ ਹੋਏ ਦਇਆਲਾ। ਤੇ ਇੱਕ ਜਗ੍ਹਾ ਤੇ ਪਤਾ ਕੀ ਬਚਨ ਆਇਆ ਬਾਣੀ ਚ, ਕਹਿੰਦੇ ਜੇ ਭਾਣੇ ਚ ਆ ਜਾਏ ਨਾ ਦੁਖੀ ਨਹੀਂ ਹੋ ਸਕਦਾ। ਪਰ ਕਿੰਨੇ ਕਿੰਨੇ ਜਿਹੜੇ ਭਾਣੇ ਚ ਆਉਣ ਵਾਲੇ ਆ, ਨਾਲ ਸਾਹਿਬ ਨੇ ਇਹ ਵੀ ਆਖਿਆ, ਕਹਿੰਦੇ ਭਾਣੇ ਵਿੱਚ ਕੋ ਵਿਰਲਾ ਆਇਆ, ਭਾਣੇ ਦੇ ਵਿੱਚ ਸਾਰੇ ਨਹੀਂ ਰਹਿ ਸਕਦੇ। ਕਹਿੰਦੇ ਕੋਈ ਕੋਈ ਹੈ, ਟਾਵਾਂ ਟਾਵਾਂ ਹੈ, ਜਿਹਨੂੰ ਭਾਣੇ ਦੇ ਬਾਰੇ ਚ ਪਤਾ ਲੱਗਾ ਵੀ ਭਾਣਾ ਕੀ ਹੈ, ਤੇ ਕਹਿੰਦੇ ਉਹ ਪਰਮਾਤਮਾ ਦੇ ਭਾਣੇ ਚ ਰਹਿੰਦਾ। ਗੁਰਮੁਖ ਤੇਰਾ ਭਾਣਾ ਭਾਵੈ, ਚੰਗਾ ਕਿਹਨੂੰ ਲੱਗਦਾ ਉਹਦਾ ਭਾਣਾ? ਕਹਿੰਦੇ ਜਿਹੜੇ ਗੁਰੂ ਦੀ ਸ਼ਰਨ ਪਏ ਹੋਏ ਗੁਰਮੁਖ ਜਨ ਨੇ ਨਾ, ਉਹਨੂੰ ਉਹਨਾਂ ਨੂੰ ਪਰਮਾਤਮਾ ਦਾ ਭਾਣਾ ਭਾਵੈ ਦਾ ਅਰਥ ਭਾਉਂਦਾ ਹੈ, ਉਹਨਾਂ ਨੂੰ ਚੰਗਾ ਲੱਗਦਾ। ਉਹ ਕਹਿੰਦੇ ਜੋ ਤੂੰ ਕਰਦਾ ਆ ਬੜਾ ਵਧੀਆ, ਬੜਾ ਚੰਗਾ, ਬੜਾ ਸੋਹਣਾ। ਤੇ ਜਿੱਥੇ ਸਾਹਿਬ ਨੇ ਬਾਣੀ ਚ ਇਹ ਗੱਲ ਆਖੀ ਹੈ ਨਾ ਕਿ ਜਿਹੜੇ ਤੇਰੇ ਭਾਣੇ ਚ ਆ ਜਾਂਦੇ ਆ ਉਹ ਸੁਖੀ ਨੇ, ਦੁਖੀ ਨਹੀਂ ਹੋ ਸਕਦੇ। ਭਾਣਾ ਮੰਨੇ ਸੋ ਸੁਖ ਪਾਏ, ਭਾਣੇ ਵਿੱਚ ਸੁਖ ਪਾਏਂਦਾ, ਭਾਣਾ ਮੰਨੇ ਸੋ ਸੁਖ ਪਾਏ। ਜਿਹੜਾ ਪਰਮਾਤਮਾ ਦੇ ਭਾਣੇ ਨੂੰ ਸੱਤ ਕਰਕੇ ਮੰਨ ਲੈਂਦਾ ਸਭ ਕਹਿੰਦੇ ਉਹ ਸੁਖੀ ਆ, ਭਾਣੇ ਵਿੱਚ ਸੁਖ ਪਾਏਂਦਾ। ਕਹਿਣ ਲੱਗੇ ਉਹ ਪਰਮਾਤਮਾ ਦੇ ਭਾਣੇ ਚ ਸੁਖ ਪ੍ਰਾਪਤ ਕਰਦਾ, ਉਹ ਕਹਿੰਦਾ ਆਨੰਦ ਆ। ਤੇ ਉਹ ਜਿੰਨਿਆਂ ਦਾ ਤੁਸੀਂ ਜ਼ਿਕਰ ਅਰਦਾਸ ਵਿੱਚ ਕਰਦੇ ਹੋ ਨਾ ਸਾਧ ਸੰਗਤ, ਆਪਾਂ ਅਰਦਾਸ ਵਿੱਚ ਉਹਨਾਂ ਦਾ ਚਿੰਤਨ ਕਰਦੇ ਹਾਂ, ਸਹੀ ਅਰਥਾਂ ਚ ਦੱਸਾਂ ਉਹ ਸਾਰੇ ਭਾਣੇ ਚ ਰਹਿਣ ਵਾਲੇ। ਇਹ ਸੱਤ ਜੇ ਜਿੰਨਿਆਂ ਨੂੰ ਤੁਸੀਂ ਅਰਦਾਸ ਵਿੱਚ ਯਾਦ ਕਰਦੇ ਹੋ, ਭਾਵੇਂ ਉਹ ਪੰਜਾਂ ਪਿਆਰਿਆਂ ਦੀ ਗੱਲ ਹੈ, ਭਾਵੇਂ ਉਹ ਚੌਹਾਂ ਸਾਹਿਬਜ਼ਾਦਿਆਂ ਦੀ ਗੱਲ ਹੈ, ਭਾਵੇਂ ਉਹ ਚਾਲੀਆਂ ਮੁਕਤਿਆਂ ਦੀ ਗੱਲ ਹੈ, ਭਾਵੇਂ ਉਹ ਹੱਠੀਆਂ ਜਪੀਆਂ ਤਪੀਆਂ ਦੀ ਗੱਲ ਹੈ, ਭਾਵੇਂ ਉਹ ਦੇਗ ਚਲਾਉਣ ਤੇ ਤੇਗ ਵਾਹੁਣ ਵਾਲਿਆਂ ਦੀ ਗੱਲ ਹੈ, ਭਾਵੇਂ ਉਹ ਨਾਮ ਜਪਣ ਵਾਲਿਆਂ ਦੀ ਗੱਲ ਹੈ, ਭਾਵੇਂ ਉਹ ਵੰਡ ਛਕਣ ਵਾਲਿਆਂ ਦੀ ਗੱਲ ਹੈ, ਭਾਵੇਂ ਉਹ ਦੇਖ ਕੇ ਅਣਡਿੱਠ ਕਰਨ ਵਾਲਿਆਂ ਦੀ ਗੱਲ ਹੈ, ਭਾਵੇਂ ਉਹ ਧਰਮ ਦੀ ਖਾਤਰ ਸਿਰ ਦੇਣ ਵਾਲਿਆਂ ਦੀ ਗੱਲ ਹੈ, ਭਾਵੇਂ ਉਹ ਬੰਦ ਬੰਦ ਕਟਾਉਣ ਵਾਲਿਆਂ ਦੀ ਗੱਲ ਹੈ, ਭਾਵੇਂ ਉਹ ਖੋਪੜੀਆਂ ਲਹਾਉਣ ਵਾਲਿਆਂ ਦੀ ਗੱਲ ਹੈ, ਭਾਵੇਂ ਉਹ ਆਰਿਆਂ ਨਾਲ ਆਪਣਾ ਆਪ ਚਰਵਾਉਣ ਵਾਲਿਆਂ ਦੀ ਗੱਲ ਹੈ, ਭਾਵੇਂ ਉਹ ਦੇਗਾਂ ਵਿੱਚ ਉੱਬਣ ਵਾਲਿਆਂ ਦੀ ਗੱਲ ਹੈ, ਭਾਵੇਂ ਉਹ ਬੱਚਿਆਂ ਦੇ ਟੋਟੇ ਟੋਟੇ ਕਰਾ ਕੇ ਗਲਾਂ ਚ ਹਾਰ ਪਵਾਉਣ ਵਾਲਿਆਂ ਦੀ ਗੱਲ ਹੈ, ਭਾਵੇਂ ਉਹ ਚਰਖੜੀਆਂ ਤੇ ਚੜ੍ਹਨ ਵਾਲਿਆਂ ਦੀ ਗੱਲ ਹੈ, ਭਾਵੇਂ ਸਾਧ ਸੰਗਤ ਉਹ ਗੁਰਦੁਆਰਿਆਂ ਦੀ ਸੇਵਾ ਲਈ ਕੁਰਬਾਨੀਆਂ ਕਰਨ ਵਾਲਿਆਂ ਦੀ ਗੱਲ ਹੈ, ਤੇ ਭਾਵੇਂ ਉਹ ਸੀਸ ਤੱਕ ਵੀ ਕੁਰਬਾਨ ਕਰ ਦੇਣ ਵਾਲਿਆਂ ਦੀ ਗੱਲ ਹੈ। ਜਿੰਨਿਆਂ ਦਾ ਅੱਜ ਆਪਾਂ ਚਿੰਤਨ ਕਰਦੇ ਹਾਂ ਉਹ ਸਾਰੇ ਦੇ ਸਾਰੇ ਪਰਮਾਤਮਾ ਦੇ ਭਾਣੇ ਵਿੱਚ ਰਹਿਣ ਵਾਲੇ ਆ, ਉਹਦੀ ਰਜ਼ਾ ਵਿੱਚ ਰਹਿਣ ਵਾਲੇ, ਉਹਦੇ ਹੁਕਮ ਵਿੱਚ ਰਹਿਣ ਵਾਲੇ, ਉਹਦੀ ਆਗਿਆ ਨੂੰ ਸੱਤ ਕਰਕੇ ਮੰਨਣ ਵਾਲੇ ਆ। ਉਹ ਕਹਿੰਦੇ ਜੋ ਤੇਰੀ ਆਗਿਆ ਮੈਨੂੰ ਮਿੱਠੀ ਆ, ਜੋ ਤੇਰੀ ਆਗਿਆ ਉਹ ਮੈਨੂੰ ਪਿਆਰੀ ਆ, ਜੋ ਤੇਰਾ ਭਾਣਾ ਆ ਉਹ ਮੈਨੂੰ ਚੰਗਾ ਲੱਗਦਾ, ਕਿਉਂਕਿ ਜਿਹੜਾ ਬਾਪ ਆ ਉਹ ਆਪਣੇ ਪੁੱਤ ਦਾ ਬੁਰਾ ਨਹੀਂ ਮੰਗ ਸਕਦਾ। ਜਿਹੜਾ ਬਾਪ ਆ ਉਹ ਆਪਣੇ ਪੁੱਤ ਦਾ ਬੁਰਾ ਨਹੀਂ ਮੰਗ ਸਕਦਾ, ਤੂੰ ਸਾਡਾ ਬੁਰਾ ਕਿਵੇਂ ਕਰ ਸਕਦਾ, ਕਿਉਂਕਿ ਸਾਰੀ ਦੀ ਸਾਰੀ ਖਲਕਤ ਤੇਰੇ ਬਾਰਕ ਆ, ਤੂੰ ਸਾਡਾ ਸਾਂਝਾ ਪਿਤਾ ਆ। ਇੱਕ ਜਗ੍ਹਾ ਤੇ ਇਹ ਬਚਨ ਵੀ ਆਇਆ, ਤੂੰ ਸਾਂਝਾ ਸਾਹਿਬ ਬਾਪ ਹਮਾਰਾ, ਕਿਧਰੇ ਬਾਣੀ ਚ ਇਹ ਆਇਆ, ਏਕ ਪਿਤਾ ਏਕਸ ਕੇ ਹਮ ਬਾਰਕ, ਤੂੰ ਮੇਰਾ ਗੁਰਹਾਈ। ਕਿਵੇਂ ਬੁਰਾ ਕਰਦਾ ਹੈ? ਹੋਰ ਪੰਕਤੀਆਂ ਸਾਂਝੀਆਂ ਕਰ ਲਾ, ਬਾਣੀ ਤੇ ਅਥਾ। ਗੁਰੂ ਅਰਜਨ ਦੇਵ ਸਾਹਿਬ ਕਹਿੰਦੇ, ਤੁਮ ਦਾਤੇ ਠਾਕੁਰ ਪ੍ਰਤਪਾਲਕ ਨਾਇਕ ਖਸਮ ਹਮਾਰੇ, ਨਿਮਖ ਨਿਮਖ ਤੁਮ ਹੀ ਪ੍ਰਤਪਾਲੋ, ਹਮ ਬਾਰਕ ਤੁਮਰੇ ਧਾਰੇ, ਜਿਹਵਾ ਏਕ ਕਮਨ ਗੁਣ ਕਹੀਐ, ਬੇਸ਼ੁਮਾਰ ਬੇਅੰਤ ਸੁਆਮੀ, ਤੇਰੋ ਅੰਤ ਨ ਕਿ ਨਹੀਂ ਲਹੀਐ। ਜੇ ਉਹ ਪਿਤਾ ਹੈ, ਜੇ ਉਹ ਮਾਂ ਆ, ਤੇ ਗੁਰੂ ਸ਼ਬਦ ਇੱਥੋਂ ਤੱਕ ਕਹਿੰਦੇ, ਪ੍ਰਭ ਕੀਜੈ ਕਿਰਪਾ ਨਿਧਾਨ, ਹਮ ਹਰ ਗੁਣ ਗਾਵਾਂਗੇ, ਹਮ ਬਾਹਰਕ ਮੁਗਦੇ ਅਜਾਣ ਪਿਤਾ ਸਮਝਾਵਾਂਗੇ, ਸੁੱਤ ਖਿਨ ਖਿਨ ਭੂਲ ਬਿਗਾੜ ਜਗਤ ਪਿਤ ਭਾਵਾਂਗੇ। ਇਹਦੇ ਨਾਲ ਵੱਧ ਕੇ ਹੋਰ ਕੀ ਕਹਿ ਸਕਦੇ? ਸੁੱਤ ਖਿਨ ਖਿਨ ਭੂਲ ਬਿਗਾੜ, ਕਹਿੰਦੇ ਜਿਹੜੇ ਸੋਤੇ ਆ ਨਾ, ਸੁੱਤ ਦਾ ਅਰਥ ਪੁੱਤਰ, ਕਹਿੰਦੇ ਜਿਹੜੇ ਪੁੱਤਰ ਜਿਹੜੀ ਔਲਾਦ ਹੈ ਨਾ, ਖਿਨ ਖਿਨ ਭੂਲ ਵਿਗਾੜ, ਕਹਿੰਦੇ ਉਹ ਖਿਨ ਖਿਨ ਭੁੱਲਦੇ ਆ ਤੇ ਵਿਗਾੜਦੇ ਆ, ਕੰਮ ਸਵਾਰਦੇ ਨੀ, ਕਹਿੰਦੇ ਵਿਗਾੜਦੇ ਆ, ਪਰ ਫਿਰ ਵੀ ਤੈਨੂੰ ਚੰਗੇ ਲੱਗਦੇ ਆ। ਜਿਹੜਾ ਪੁੱਤਰ ਆ ਨਾ, ਕਹਿੰਦੇ ਕੰਮ ਵਿਗਾੜ ਵੀ ਦੇਵੇ ਨਾ ਤੇ ਭਾਵੇਂ ਬਾਪ ਜਿਹੜਾ ਉਹ ਕਦੇ ਝਿੜਕ ਵੀ ਮਾਰ ਦੇਵੇ ਨਾ, ਦਬਕਾ ਵੀ ਮਾਰ ਦੇਵੇ ਤੇ ਦਬਕਾ ਮਾਰ ਕੇ ਨਾ ਝਿੜਕ ਮਾਰ ਕੇ ਤੇ ਜਦੋਂ ਮਾੜਾ ਜਿਹਾ ਪੁੱਤ ਰੋ ਕੇ ਪਰੇ ਬਹਿ ਜਾਂਦਾ ਨਾ, ਭਾਵੇਂ ਮਾਂ ਹੋਵੇ ਪੁੱਤ ਹੋਵੇ, ਕਦੇ ਮਾਂ ਕੁਝ ਕਹਿ ਵੀ ਲਵੇ ਨਾ ਪੁੱਤਰ ਨੂੰ, ਪਿਤਾ ਕੁਝ ਕਹਿ ਵੀ ਲਵੇ ਆਪਣੇ ਪੁੱਤ ਨੂੰ, ਮਾਂ ਪਿਓ ਕਹਿ ਵੀ ਲੈਣ, ਝਿੜਕ ਮਾਰ ਵੀ ਲੈਣ, ਤੇ ਉਹ ਪਰੇ ਹੋ ਕੇ ਮਾੜਾ ਜਿਹਾ ਧੀ ਆ ਪੁੱਤ ਆ ਉਹ ਮਾੜਾ ਜਿਹਾ ਰੋ ਲੈਂਦਾ ਤੇ ਫਿਰ ਮਨ ਚ ਆ ਜਾਂਦਾ ਵੀ ਚੱਲ ਕੋਈ ਗੱਲ ਨੀ, ਆਪਣਾ ਹੀ ਹੈ, ਫਿਰ ਗੱਲ ਨਾ ਲਾ ਲੈਂਦੇ, ਆਪਾਂ ਗ੍ਰਿਸ਼ਤੀ ਜੀਵਨ ਵਾਲੇ ਹਾਂ ਸੰਸਾਰੀ। ਫਿਰ ਜਿਹੜਾ ਬਾਪ ਆ ਮਾਂ ਆ, ਜੇ ਉਹ ਰੋਟੀ ਨਾ ਖਾਵੇ, ਕਈ ਵਾਰੀ ਦੁੱਧ ਨਾ ਪੀਵੇ, ਗੁੱਸੇ ਚ ਹੋ ਗਿਆ, ਉਹਨਾਂ ਨੂੰ ਝਿੜਕਾਂ ਪਈਆਂ, ਤੇ ਫਿਰ ਮਾਂ ਕੀ ਕਰਦੀ ਹੈ? ਫਿਰ ਪਿਤਾ ਕੀ ਕਰਦਾ? ਫਿਰ ਉਹਨੂੰ ਬਾਂਹ ਫੜ ਕੇ, ਆ ਮੇਰਾ ਪੁੱਤ, ਕੋਈ ਗੱਲ ਨੀ ਪੁੱਤ, ਤੇਰੇ ਵਾਸਤੇ ਹੀ ਸਮਝਾਉਂਦੇ, ਤੈਨੂੰ ਹੀ ਕਹਿੰਦੇ, ਅਸੀਂ ਤੇਰੀ ਜ਼ਿੰਦਗੀ ਵਾਸਤੇ ਕਹਿੰਦੇ, ਸਮਝਾਉਂਦੇ ਆ ਨਾ ਆਪਣੇ ਪੁੱਤਾਂ। ਮਹਾਰਾਜ ਕੀ ਕਹਿੰਦੇ ਆ? ਕਹਿੰਦੇ ਸੁੱਤ ਖਿਲ ਖਿਲ ਭੂਲ ਵਿਗਾੜ ਜਗਤ ਪਿਤ ਭਾਵੇਂਗੇ, ਫਿਰ ਵੀ ਉਸ ਜਗਤ ਦੇ ਪਿਤਾ ਨੂੰ ਭਾਉਣੇ, ਏਕ ਪਿਤਾ ਏਕ ਸਕੇ ਹਮ ਬਾਰਕ, ਤੂੰ ਮੇਰਾ ਗੁਰਹਾਈ। ਤੇ ਗੁਰੂ ਸਾਹਿਬ ਨੇ ਤੇ ਬਾਣੀ ਚ ਫੈਸਲਾ ਹੀ ਕਰ ਦਿੱਤਾ, ਕਹਿੰਦੇ ਭਾਵੇਂ ਝਿੜਕਾ ਮਾਰ ਭਾਵੇਂ ਗਲ ਨਾਲ ਲਾ, ਕਹਿੰਦੇ ਤੇਰਾ ਗਲ ਨਾਲ ਲਾਉਣਾ ਵੀ ਚੰਗਾ ਲੱਗਦਾ, ਕਹਿੰਦੇ ਤੇਰੀਆਂ ਝਿੜਕਾਂ ਵੀ ਮਿੱਠੀਆਂ ਲੱਗਦੀਆਂ। ਆਖੋ ਸਤਨਾਮ ਸ੍ਰੀ ਵਾਹਿਗੁਰੂ। ਜੇ ਗੁਰ ਝਿੜਕੇ ਤਾਂ ਮਿੱਠਾ ਲਾਗੇ, ਜੇ ਬਖਸ਼ੇ ਤਾਂ ਗੁਰ ਵਡਿਆਈ। ਜੇ ਗੁਰ ਝਿੜਕੇ ਤਾਂ ਮਿੱਠਾ ਲਾਗੇ, ਚੰਗਾ ਲੱਗਦਾ, ਮਿੱਠਾ ਲੱਗਦਾ, ਤੇਰੀ ਝਿੜਕ ਵੀ ਬੜੀ ਮਿੱਠੀ ਆ, ਕਿਉਂ? ਕਿਉਂਕਿ ਉਹ ਮੇਰੇ ਜੀਵਨ ਵਿੱਚ ਸੁਧਾਰ ਕਰਨ ਵਾਲੀ, ਸੋਹਣਾ ਜੀਵਨ ਬਣਾਉਣ ਵਾਲੀ। ਜਿਹੜਾ ਟੀਚਰ ਆ, ਅਧਿਆਪਕ ਆ, ਜਿਹੜਾ ਮਾਸਟਰ ਪੜ੍ਹਾਉਣ ਵਾਲਾ, ਉਹ ਵੀ ਝਿੜਕ ਮਾਰਦਾ ਹੈ, ਪਰ ਕਿਉਂ? ਜੀਵਨ ਤੇਰਾ ਸੁਧਰ ਜਾਏ, ਤੇਰਾ ਜੀਵਨ ਘੜਿਆ ਜਾਏ ਤਾਂ ਝਿੜਕ ਮਾਰਦਾ। ਬਾਪ ਝਿੜਕ ਮਾਰਦਾ, ਮਾਂ ਝਿੜਕ ਮਾਰਦੀ ਹੈ, ਕਿਉਂ? ਜੀਵਨ ਘੜਿਆ ਜਾਏ, ਸੋਹਣਾ ਬਣ ਜਾਏ, ਪਿਆਰੇ ਜੀਵਨ ਵਾਲਾ ਬਣ ਜਾਏ, ਤਾਂ ਕਿ ਆਉਣ ਵਾਲੇ ਸਮੇਂ ਚ ਜ਼ਿੰਦਗੀ ਚ ਕਿਤੇ ਨਾ ਧੋਖਾ ਖਾਏ, ਨਾ ਧੋਖਾ ਦੇਵੇ, ਨਿਰੰਕਾਰ ਵਾਹਿਗੁਰੂ ਦੇ ਚਰਨਾਂ ਨਾਲ ਜੁੜਿਆ ਰਵੇ। ਇਸ ਕਰਕੇ ਗੁਰੂ ਵੀ ਤੈਨੂੰ ਕਹਿੰਦਾ, ਭਲਿਆ, ਐਵੇਂ ਪਾਪ ਗੁਨਾ ਤੇ ਔਗਣਾ ਵਾਲੇ ਪਾਸੇ ਨਾ ਚੱਲ, ਗੁਰੂ ਦੀ ਸ਼ਰਨ ਆ ਕੇ ਸਾਹਿਬ ਦੇ ਦਰ ਤੋਂ ਖਿਮਾ ਮੰਗ ਲਾ ਆਪਣੇ ਗੁਨਾਹਾਂ ਦੀ, ਗੁਰੂ ਤੈਨੂੰ ਆਪਣੇ ਗਲ ਨਾਲ ਲਾ ਲੇਗਾ। ਪਾਤਸ਼ਾਹ ਨੇ ਆਖਿਆ ਨਾ ਪਾਵਨ ਬਾਣੀ ਚ ਭਗਤ ਕਬੀਰ ਸਾਹਿਬ, ਸੁੱਤ ਅਪਰਾਧ ਕਰਤ ਹੈ ਜੇਤੇ, ਜਨਨੀ ਚੀਤ ਨ ਰਾਖਸ ਤੇਤੇ, ਰਮਈਆ ਹਉ ਬਾਰਕ ਤੇਰਾ ਕਾਹੇ ਨ ਖੰਡਸ ਅਵਗੁਣ ਮੇਰਾ। ਇੱਕ ਜਗ੍ਹਾ ਤੇ ਇਸੇ ਸ਼ਬਦ ਚ ਆਇਆ, ਕਹਿੰਦੇ ਜੇ ਅਤ ਕਰੋਪ ਕਰੇ ਕਰ ਧਾਇਆ, ਤਾਂ ਪੀ ਚੀਤ ਨ ਰਾਖ ਸਮਾਇਆ। ਮੈਂ ਤੁਧ ਆਗੇ ਅਰਦਾਸ, ਏਕ ਤਰਲਾ, ਏਕ ਜੋਦੜੀ ਆ, ਏਕ ਆਜ਼ਿਜ਼ ਬਣ ਕੇ, ਮੰਗਤੇ ਬਣ ਕੇ, ਭਿਖਾਰੀ ਬਣ ਕੇ, ਮਸਕੀਨ ਬਣ ਕੇ, ਉਹਦੇ ਦਰ ਦੇ ਜਾਚਕ ਬਣ ਕੇ ਉਹਦੇ ਅੱਗੇ ਤਰਲਾ ਲੈਣਾ ਕਿ ਜੇ ਤੂੰ ਮਾਂ ਆ ਤੇ ਫਿਰ ਗੱਲ ਨਾ ਲਾ। ਜੇ ਤੂੰ ਪਿਤਾ ਹੈ ਫਿਰ ਗੱਲ ਨਾਲ ਲਾ, ਕਿਉਂਕਿ ਅਸੀਂ ਤੇ ਨਿਤ ਭੁੱਲਾਂ ਕਰਨ ਵਾਲੇ ਹਾਂ, ਅਸੀਂ ਤੇ ਨਿਤ ਗੁਨਾਹ ਕਰਨ ਵਾਲੇ ਹਾਂ। ਇਸ ਕਰਕੇ ਪ੍ਰਭੂ ਜੀ ਗਿਲਾ ਸ਼ਿਕਵਾ ਵੀ ਕਰਦੇ ਹਾਂ, ਪਰ ਦਾਤਿਆ ਰਹਿਮਤ ਕਰ, ਉਹ ਜੀਵਨ ਦੇ ਤਾਂ ਕਿ ਤੇਰਾ ਭਾਣਾ, ਤੇਰੀ ਰਜ਼ਾ ਚੰਗੀ ਲੱਗਣ ਲੱਗ ਪਏ, ਪਿਆਰੀ ਲੱਗਣ ਲੱਗ ਪਏ, ਕਿਉਂਕਿ ਤੇਰਾ ਭਾਣਾ ਤੂੰ ਹੈ ਮਨਾਏ। ਉਹਦੀ ਰਜ਼ਾ ਵਿੱਚ ਰਹਿ ਕੇ ਜਿਹੜੇ ਨਾਮ ਜਪਦੇ ਆ ਉਹ ਪ੍ਰਵਾਨ ਹੈ, ਧਿਆਨ ਰੱਖਣਾ। ਕਿਉਂਕਿ ਦਾਸ ਨੇ ਕੱਲ ਬੇਨਤੀ ਕੀਤੀ ਸੀ ਬੜੇ ਵਿਸਥਾਰ ਚ ਕਿ ਏਕੋ ਨਾਮ ਹੁਕਮ ਹੈ, ਨਾਨਕ ਸਤਿਗੁਰ ਦੀਆ ਬੁਝਾਏ ਜੀਓ, ਨਾਮ ਵੀ ਜਪੀਏ, ਸਿਮਰਨ ਭਗਤੀ ਵੀ ਕਰੀਏ, ਸਤ ਸੰਗਤ ਵੀ ਕਰੀਏ, ਤੇ ਪਰਮਾਤਮਾ ਦੇ ਨਾਲ ਗਿਲੇ ਸ਼ਿਕਵੇ ਵੀ ਕਰੀਏ। ਹੁਕਮ ਵਿੱਚ ਤੇ ਆਏ ਹੀ ਨਹੀਂ, ਰਜ਼ਾ ਦੇ ਵਿੱਚ ਤੇ ਆਏ ਹੀ ਨਹੀਂ, ਉਹਦੀ ਆਗਿਆ ਨੂੰ ਤੇ ਸਤ ਕਰਕੇ ਮੰਨਿਆ ਹੀ ਨਹੀਂ। ਨਾਮ ਵੀ ਜਪੀਏ, ਸਿਮਰਨ ਵੀ ਕਰੀਏ, ਸਤ ਸੰਗਤ ਵਿੱਚ ਵੀ ਆਈਏ, ਪਰ ਸਤ ਸੰਗਤ ਇਹ ਵੀ ਆਖੀਏ ਪਰਮਾਤਮਾ ਦੁੱਖ ਕਿਉਂ ਦੇ ਦਿੱਤਾ, ਸੁੱਖ ਕਿਉਂ ਨਹੀਂ ਦਿੱਤਾ, ਆ ਗਰੀਬੀ ਕਿਉਂ ਦੇ ਦਿੱਤੀ, ਧੰਨਵਾਨ ਕਿਉਂ ਨਹੀਂ ਬਣਾਇਆ। ਗਿਲਾ ਸ਼ਿਕਵਾ ਨਹੀਂ, ਜਿਹੜੇ ਪ੍ਰਭੂ ਦੇ ਪਿਆਰੇ ਉਹ ਕਹਿੰਦੇ ਉਲਾਹ ਨੂੰ ਮੈਂ ਕਾਹੂ ਨਾ ਦੀਓ, ਮਨ ਮੀਠ ਤੁਹਾਰੋ ਕੀਓ, ਤੇਰਾ ਕੀਤਾ ਹਰ ਕੰਮ ਮੈਨੂੰ ਮਿੱਠਾ ਲੱਗਦਾ, ਜੀਵਨ ਵਿੱਚ ਕਦੇ ਉਲਾਂਭਾ ਦੇ ਹੀ ਨਹੀਂ ਸਕਦਾ। ਉਲਾਹ ਨੂੰ ਮੈਂ ਕਾਹੂ ਨਾ ਦੀਓ, ਕਦੇ ਵੀ ਉਲਾਂਭਾ ਨਹੀਂ ਦਿੱਤਾ, ਜੋ ਤੂੰ ਕਰਦਾ ਆ ਉਹ ਮੈਨੂੰ ਮਿੱਠਾ ਕਰਕੇ ਲੱਗਦਾ, ਮੈਨੂੰ ਸੋਹਣਾ ਕਰਕੇ ਲੱਗਦਾ, ਮੈਨੂੰ ਪਿਆਰਾ ਲੱਗਦਾ ਆ, ਕਿਉਂਕਿ ਜੋ ਤੂੰ ਕਰਦਾ ਆ ਉਹ ਮੇਰੇ ਭਲੇ ਵਾਸਤੇ ਕਰਦਾ। ਅਸੀਂ ਭਾਵੇਂ ਜਾਣੀਏ ਤੇ ਭਾਵੇਂ ਨਾ ਜਾਣੀਏ, ਤੁਮ ਕਰੋ ਭਲਾ ਹਮ ਭਲੋ ਨਾ ਜਾਣੇ, ਤੁਮ ਸਦਾ ਸਦਾ ਦਇਆਲਾ, ਤੁਮ ਸੁਖਦਾਈ ਪੁਰਖ ਵਧਾਤੇ, ਤੁਮ ਰੱਖੋ ਆਪਣੇ ਬਾਲਾ। ਫਿਰ ਗੱਲ ਉੱਥੇ ਹੀ ਮੁੱਕਣੀ ਆ ਕੇ, ਤੁਮ ਰੱਖੋ ਆਪਣੇ ਬਾਲਾ, ਆਪਣੇ ਬਾਲਕ ਜਾਣ ਕੇ ਤੇ ਸਾਨੂੰ ਰੱਖ ਲਾ। ਕਾਰਨ ਕਰਤਾ ਜੋ ਕਰੇ, ਸਿਰ ਧਰ ਮਨ ਕਰੇ ਸ਼ੁਕਰਾਨਾ। ਭਾਈ ਗੁਰਦਾਸ ਜੀ ਦਾ ਬੱਚਾ, ਮੈਂ ਬੇਨਤੀ ਕਰ ਰਿਹਾ ਸਾਂ, ਜਿਹੜੇ ਤੱਤੀਆਂ ਤਵੀਆਂ ਤੇ ਬਹਿਣ ਵਾਲੇ, ਆਰਿਆਂ ਨਾਲ ਆਪਣਾ ਆਪ ਚਰਾਉਣ ਵਾਲੇ, ਦੇਗਾਂ ਚੁਬਲਣ ਵਾਲੇ, ਰੂਹ ਦੇ ਵਿੱਚ ਲਪੇਟ ਕੇ ਜਿਨ੍ਹਾਂ ਨੂੰ ਅੱਗ ਲਾ ਦਿੱਤੀ ਗਈ ਜਮੂਰਾਂ ਨਾਲ ਮਾਸ ਤੜਵਾਉਣ ਵਾਲੇ, ਉਹ ਭਾਣੇ ਚ ਰਹਿਣ ਵਾਲੇ, ਉਹ ਰਜ਼ਾ ਚ ਰਹਿਣ ਵਾਲੇ, ਉਹਦੀ ਆਗਿਆ ਨੂੰ ਸੱਤ ਕਰਕੇ ਮੰਨਣ ਵਾਲੇ ਆ ਉਹ ਸਾਰੇ। ਅਰਦਾਸ ਵਿੱਚ ਉਹਨਾਂ ਦਾ ਜ਼ਿਕਰ ਹੀ ਆਇਆ ਜਿਹੜੇ ਰਜ਼ਾ ਵਿੱਚ ਰਾਜੀ ਰਹੇ। ਸੁਹੇਲਾ ਕਹਿਣ ਕਹਾਵਨ, ਤੇਰਾ ਬਿਖਮ ਭਾਵਨ। ਤੇ ਜਿਹੜੇ ਨਾਮ ਜਪਣ ਵਾਲੇ ਆ, ਜਿਹੜੇ ਸਿਮਰਨ ਭਗਤੀ ਕਰਨ ਵਾਲੇ ਆ, ਦਾਸ ਨੇ ਕੱਲ ਦੱਸਿਆ ਸੀ ਵੀ ਵੰਡ ਛਕਣ ਵਾਲੇ ਵੀ ਉਹ ਲੋਕ ਹੀ ਬਣ ਸਕਦੇ ਆ, ਜਿਨ੍ਹਾਂ ਦੇ ਕੋਲ ਨਾਮ ਸਿਮਰਨ ਨਹੀਂ, ਭਜਨ ਬੰਦਗੀ ਨਹੀਂ। ਇਸ ਕਰਕੇ ਨਾਮ ਜਪਣ ਵਾਲਿਆਂ ਦੀ ਗੱਲ ਪਹਿਲਾਂ ਆਈ ਹੈ, ਜਿਨ੍ਹਾਂ ਨਾਮ ਜਪਿਆ ਵੰਡ ਛਕਿਆ। ਜਿਹੜਾ ਨਾਮ ਜਪਣ ਵਾਲਾ ਨਾਮ ਅਭਿਆਸੀ ਹੋਏਗਾ ਉਹ ਹੀ ਵੰਡ ਕੇ ਖਾ ਸਕਦਾ ਹੈ। ਕਿਵੇਂ ਕਰਨਾ? ਜੇਕਰ ਕੋਈ ਨਾਮ ਨਹੀਂ ਜਪਦਾ, ਸਿਮਰਨ ਨਹੀਂ ਕਰਦਾ, ਪਰ ਉਹ ਵੰਡਦਾ ਹੈ। ਜੇ ਕੋਈ ਨਾਮ ਨਹੀਂ ਜਪਦਾ, ਸਿਮਰਨ ਨਹੀਂ ਕਰਦਾ, ਬੰਦਗੀ ਨਹੀਂ ਕਰਦਾ, ਪਰ ਉਹ ਵੰਡਦਾ, ਗਰੀਬਾਂ ਨੂੰ ਵੰਡਦਾ, ਛੋਟੇ ਲੋਕਾਂ ਨੂੰ ਵੰਡਦਾ, ਨਿਮਾਣੇ ਨਤਾਣੇ ਲੋਕਾਂ ਨੂੰ ਕੁਝ ਵੰਡਦਾ ਆ, ਤੇ ਕੀ ਉਹਦਾ ਵੰਡਿਆ ਥਾਂ ਹੀ ਨਹੀਂ ਪੈ ਸਕਦਾ? ਦਾਸ ਨੇ ਬੇਨਤੀ ਕੀਤੀ, ਕਿਰਤ ਕਰਨੀ, ਨਾਮ ਜਪਣਾ, ਵੰਡ ਛਕਣਾ ਸਿੱਖੀ ਦੇ ਅਸੂਲ ਨੇ। ਪਰ ਇੱਕ ਗੱਲ ਧਿਆਨ ਚ ਰੱਖਣੀ, ਜਿਹੜਾ ਨਾਮ ਅਭਿਆਸੀ ਨਹੀਂ, ਜਿਹੜਾ ਗੁਰਮਤ ਦੇ ਆਸ਼ੇ ਅਨੁਸਾਰ ਚੱਲਣ ਵਾਲਾ ਨਹੀਂ, ਪਰ ਆਪਾਂ ਆਖੀਏ ਵੰਡਦਾ ਆ, ਮੈਨੂੰ ਖਿਮਾ ਕਰਿਓ ਜੇ, ਉਹਦਾ ਵੰਡਣਾ ਹੰਕਾਰ ਪੈਦਾ ਕਰੇਗਾ, ਉਹਦਾ ਵੰਡਣਾ ਹਉਮੈ ਪੈਦਾ ਕਰੇਗਾ। ਮੈਂ ਵੰਡਿਆ, ਮੈਂ ਦਿੱਤਾ, ਮੈਂ ਕਿਸੇ ਦੀ ਮਦਦ ਕੀਤੀ ਆ, ਮੈਂ ਇੰਨਾ ਧਨ ਦਾਨ ਕੀਤਾ, ਮੈਂ ਇੰਨੀ ਮਾਇਆ ਦਾਨ ਕੀਤੀ, ਮੈਂ ਇੰਨਾ ਪੈਸਾ ਦਾਨ ਕੀਤਾ, ਮੈਂ ਫਲਾਣੇ ਗੁਰਦੁਆਰੇ ਇੰਨੇ ਕਮਰੇ ਬਣਵਾਏ, ਕਹਿੰਦੇ ਨੇ ਉਹ ਲੋਕ। ਉਹਦਾ ਕਾਰਨ, ਉਹਨਾਂ ਨੂੰ ਇਸ ਗੱਲ ਦਾ ਪਤਾ ਨਹੀਂ ਹੈ ਕਿ ਮਾਇਆ ਤੇ ਗੁਰੂ ਨਾਨਕ ਦੀ ਦਿੱਤੀ ਸੀ ਤੇ ਗੁਰੂ ਨਾਨਕ ਦੀ ਗੋਲਕ ਵਿੱਚ ਪੈ ਗਈ ਆ, ਮੇਰਾ ਕੀ ਗਿਆ ਇਹਦੇ ਚ। ਕਬੀਰ ਮੇਰਾ ਮੁਝ ਮੈਂ ਕਿਛ ਨਹੀਂ, ਜੋ ਕਿਛ ਹੈ ਸੋ ਤੇਰਾ, ਤੇਰਾ ਤੁਝ ਕੋ ਸੌਂਪ ਤੇ ਕਿਆ ਲਾਗੇ ਮੇਰਾ, ਤੇਰਾ ਤੁਝ ਕੋ ਸੌਂਪ ਤੇ ਕਿਆ ਲਾਗੇ ਮੇਰਾ, ਤੇਰੇ ਦਿੱਤੇ ਵਿੱਚੋਂ ਤੈਨੂੰ ਸੌਂਪ ਦਿੱਤਾ ਆ, ਇਹਦੇ ਵਿੱਚ ਮੇਰਾ ਕੀ ਗਿਆ, ਇਹਦੇ ਵਿੱਚ ਮੇਰਾ ਕੀ ਲੱਗਾ, ਮੇਰੇ ਹੱਥੋਂ ਕੀ ਗਿਆ। ਧਨ ਤੇਰਾ, ਮਾਇਆ ਤੇਰੀ, ਤਨ ਤੇਰਾ, ਦੌਲਤ ਤੇਰੀ, ਪਦਾਰਥ ਤੇਰੇ, ਤੇਰੇ ਨਾਂ ਦੇ ਉੱਤੇ ਕੋਈ ਪੁੰਨ ਕਰ ਦਿੱਤਾ, ਇਹਦੇ ਚੋਂ ਮੇਰਾ ਕੀ ਗਿਆ। ਹਉਮੇ ਦੇ ਵਿੱਚੋਂ ਨਿਕਲਿਆ ਹੋਇਆ ਦਾਨ, ਹਉਮੇ ਦੇ ਵਿੱਚ ਆਣ ਕੇ ਵੰਡਿਆ ਹੋਇਆ ਧਨ ਮਾਇਆ, ਇਹ ਸਬੂਤ ਆ ਗੁਰਦੁਆਰਿਆਂ ਦੇ ਵਿੱਚ ਚਿੱਟੇ ਪੱਥਰਾਂ ਦੇ ਉੱਤੇ ਕਾਲੇ ਅੱਖਰਾਂ ਚ ਮੋਟੇ ਮੋਟੇ ਲਿਖੇ ਨਾਮ ਕਿ ਇਹ ਦਾਨੀ ਆ, ਇਹਨਾਂ ਇੰਨਾ ਦਾਨ ਕੀਤਾ। ਇਸ ਤੋਂ ਪਤਾ ਲੱਗਦਾ ਕਿ ਕੁਝ ਵੰਡਿਆ ਤੇ ਇਹ ਪੱਲੇ ਹੋ ਪਰ ਨਾਲ ਹਉਮੇ ਪੈਦਾ ਹੋ ਗਈ। ਮੈਨੂੰ ਖਿਮਾ ਕਰਨ ਆਤਕਥਨੀ ਨੇ, ਮੈਂ ਗੁਰੂ ਦੀ ਹਜ਼ੂਰੀ ਚ ਬੇਨਤੀ ਕਰ ਰਿਹਾ ਕਿ ਨਾਮ ਜਪ ਕੇ ਜਦੋਂ ਵੰਡੋਗੇ ਨਾ ਫਿਰ ਹਉਮੇ ਨਹੀਂ ਹੋਏਗੀ, ਫਿਰ ਹੋਏਗਾ ਕਿ ਇਹ ਉਹਦਾ ਦਿੱਤਾ। ਇੱਥੋਂ ਤੱਕ ਵੀ ਮੈਂ ਕਈਆਂ ਜਗ੍ਹਾ ਤੇ ਵੇਖਿਆ ਕੋਈ ਗੁਰਦੁਆਰਾ ਸਾਹਿਬ ਕਿਸੇ ਮੰਦਿਰ ਮਸੀਤ ਮਸਜਿਦ ਧਾਰਮਿਕ ਅਸਥਾਨ ਦੇ ਉੱਤੇ ਕੋਈ ਪੱਖਾ ਚੜਾ ਦੇ ਨਾ, ਪੱਖਾ ਛੱਤ ਵਾਲਾ ਪੱਖਾ ਕੋਈ ਦੇ ਦੇਵੇ, ਹੋਰ ਕੋਈ ਚੀਜ਼ ਦੇ ਦੇ, ਉਹਦੇ ਉੱਤੇ ਵੀ ਨਾਂ ਲਿਖਿਆ ਹੁੰਦਾ। ਪੱਖੇ ਦੇ ਫਰਿਆਂ ਦੇ ਉੱਤੇ ਮੈਂ ਨਾਂ ਲਿਖੇ ਵੇਖੇ ਲੋਕਾਂ ਦੇ ਕਿ ਇਹ ਪੱਖਾ ਉਹਨਾਂ ਨੇ ਚੜਾਇਆ, ਇਹ ਪੱਖਾ ਉਹਨਾਂ ਨੇ ਦਿੱਤਾ। ਕਿੰਨੇ ਦਾ ਹੋਏਗਾ? 500-700 ਦਾ ਹੋਏਗਾ, 1000 ਦਾ ਹੋਏਗਾ, ਕਿੰਨੇ ਕਿ ਦਾ ਹੋਏਗਾ? ਵੱਧ ਤੋਂ ਵੱਧ ਹੋਰ ਕੀਮਤੀ ਹੋਏਗਾ, ਹੋਰ 200-400 ਦਾ ਵੱਧ ਹੋਏਗਾ। ਪਰ ਨਾਮ ਲਿਖੇ ਕਿ ਲੋਕ ਵੇਖ ਕੇ ਕਹਿਣ ਕਿ ਇਹ ਫਲਾਣੇ ਨੇ ਦਿੱਤਾ। ਇਹਦਾ ਹੋਰ ਕੋਈ ਕਾਰਨ ਨਹੀਂ ਜੇ, ਸਿਰਫ ਇਹੀ ਕਾਰਨ ਹੈ। ਕੁਝ ਕੋਲੋਂ ਪੱਲਿਓਂ ਦਿੱਤਾ ਤੇ ਹੈ, ਵੰਡਿਆ ਤੇ ਹੈ ਰੱਬ ਦੇ ਨਾਂ ਗੁਰੂ ਦੇ ਨਾਂ ਤੇ, ਪਰ ਸਤ ਸੰਗਤ ਹਉਮੇ ਵਿੱਚ ਆ ਕੇ, ਹਉਮੇ ਚੋਂ ਨਿਕਲਿਆ ਹੋਇਆ ਦਾਨ, ਹਉਮੇ ਚੋਂ ਨਿਕਲੀ ਹੋਈ ਵੰਡਣ ਵਾਲੀ ਭਾਵਨਾ, ਹੰਕਾਰ ਵਿੱਚੋਂ। ਜਿਹੜਾ ਨਾਮ ਜਪਣ ਵਾਲਾ, ਸਿਮਰਨ ਕਰਨ ਵਾਲਾ ਹੈ ਸਤ ਸੰਗਤ, ਉਹ ਵੰਡਦਾ ਹੈ, ਉਹ ਕਹਿੰਦਾ ਹੈ ਮੇਰੇ ਘਰ ਕੋਈ ਆਵੇ ਭੁੱਖਾ ਨਾ ਜਾਵੇ, ਪਰ ਖਵਾ ਕੇ ਸਿੱਖ ਅਰਦਾਸ ਵੀ ਕੀ ਕਰਦਾ ਹੈ, ਤੇ ਸੁਣਨ ਵਾਲੇ ਦੇ ਅੰਦਰ ਵੀ ਇਹ ਭਾਵਨਾ ਹੋਵੇ। ਧਿਆਨ ਦੇਣ, ਅਰਦਾਸ ਇਹ ਆਪਾਂ ਕਰਦੇ ਹਾਂ ਕਿ ਨਿਰੰਕਾਰ ਵਾਹਿਗੁਰੂ ਜੀ, ਦਾਣਾ ਪਾਣੀ ਅੰਨ ਦਾਣਾ ਆਪ ਜੀ ਦਾ ਤੇ ਟਹਿਲ ਪਾਣੀ ਤੇਰੇ ਸਿੱਖਾਂ ਸੇਵਕਾਂ ਦੀ। ਕਦੇ ਇਹ ਨਹੀਂ ਕਹਿੰਦੇ ਕਿ ਜਿਹੜਾ ਅੰਨ ਪਾਣੀ ਵੀ ਆ, ਦਾਣਾ ਆਦਿਕ ਹੈ, ਧਨ ਦੌਲਤ ਹੈ, ਇਹ ਪਦਾਰਥ ਨੇ ਜਿਹੜੇ ਘਰ ਦੇ ਵਿੱਚ ਤਿਆਰ ਕੀਤੇ ਆ, ਵੀ ਇਹ ਵੀ ਇਹਨਾਂ ਘਰ ਵਾਲਿਆਂ ਦੇ, ਇਹਨਾਂ ਦੇ ਹੀ ਆ ਜਿਹੜੇ ਛਕਾਉਣ ਵਾਲੇ। ਨਹੀਂ, ਨਿਰੰਕਾਰ ਵਾਹਿਗੁਰੂ, ਧਨ ਦੌਲਤ ਜਿਹੜਾ ਤੇ ਇਹ ਭੋਜਨ ਰਸਤ ਆਦਿਕ ਜਿਹੜੀ ਨਿਰੰਕਾਰ, ਇਹ ਤੇਰੀ ਆ, ਇਹ ਤੇ ਸਿਰਫ ਟਹਿਲ ਕਰਨ ਵਾਲੇ, ਸੇਵਾ ਕਰਨ ਵਾਲੇ ਆ, ਸੇਵਾ ਇਹਨਾਂ ਦੀ ਆ। ਸਾਰੇ ਦਾ ਸਾਰਾ ਪਦਾਰਥ ਜਿਹੜੇ ਆ ਉਹ ਤੇਰੇ ਦਿੱਤੇ ਹੋਏ ਆ। ਇਸੇ ਲਈ ਮਹਾਰਾਜ ਨੇ ਬਾਣੀ ਚ ਆਖਿਆ ਨਾ, ਜਿਸ ਦਾ ਦਿੱਤਾ ਖਾਵਣ ਤਿਸ ਕਹੀਏ ਸ਼ਾਬਾਸ਼, ਰਹਿਣ ਦਿਨਸ ਪ੍ਰਭਾਤ ਤੂੰ ਹੈ ਹੀ ਗਾਵਣ, ਜੀ ਜੰਤ ਸਰਬੱਤ ਨਾਉ ਤੇਰਾ ਧਿਆਵਣ, ਤੂੰ ਦਾਤਾ ਦਾਤਾਰ ਤੇਰਾ ਦਿੱਤਾ ਖਾਵਣ, ਖਾਵਣ ਤੇਰਾ ਦਿੱਤਾ ਖਾਵਣ। ਇੱਕ ਕਵੀ ਦੀ ਗੱਲ ਮੈਨੂੰ ਬੜੀ ਸੋਹਣੀ ਲੱਗਦੀ, ਉਹ ਪਤਾ ਕੀ ਕਹਿੰਦਾ, ਕਹਿੰਦਾ ਸ਼ੁਕਰ ਕਰ ਉਸ ਮਹਿਮਾਨ ਕਾ, ਸ਼ੁਕਰ ਕਰ ਕਿਹਦਾ, ਜਿਹੜਾ ਤੇਰੇ ਘਰ ਆਇਆ। ਕਹਿੰਦਾ ਸ਼ੁਕਰ ਕਰ ਉਸ ਮਹਿਮਾਨ ਕਾ ਜੋ ਆਪਣਾ ਖਾਣਾ ਖਾ ਰਿਹਾ ਹੈ ਤੇਰੇ ਦਸਤਰਖਾਨ ਪਰ। ਕਹਿੰਦਾ ਖਾਣਾ ਆਪਣਾ ਖਾਂਦਾ ਪਿਆ ਆ ਪਰ ਕਹਿੰਦਾ ਟੇਬਲ ਤੇਰਾ ਹੈ, ਕਹਿੰਦਾ ਟੇਬਲ ਤੇਰਾ, ਮੇਜ ਤੇਰਾ ਆ, ਤੇ ਜਿਹੜਾ ਖਾ ਵੀ ਤੇਰੇ ਘਰ ਰਿਹਾ। ਵੇਖੋ ਕਿੱਡੀ ਕਮਾਲ ਦੀ ਗੱਲ ਆ। ਉਹ ਵਿਦਵਾਨ ਹੈ ਨਾ ਇੱਕ ਕਵੀ, ਆਪਣੇ ਢੰਗ ਨਾਲ ਲਿਖਦਾ, ਕਹਿੰਦਾ ਟੇਬਲ ਵੀ ਤੇਰਾ, ਘਰ ਵੀ ਤੇਰਾ, ਕਹਿੰਦੇ ਖਵਾ ਵੀ ਤੂੰ ਰਿਹਾ ਆ ਪਰ ਖਾਂਦਾ ਕੋਈ ਦੂਸਰਾ ਬਾਹਰੋਂ ਆਣ ਕੇ ਪਿਆ। ਕਹਿੰਦੇ ਉਹਦਾ ਸ਼ੁਕਰਾਨਾ ਕਰ, ਭਾਵੇਂ ਤੇਰੇ ਘਰ ਤੇਰੇ ਹੱਥੀ ਤੇ ਤੇਰੇ ਟੇਬਲ ਤੇ ਬਹਿ ਕੇ ਖਾਂਦਾ ਆ ਪਰ ਉਹ ਖਾਂਦਾ ਤੇਰਾ ਨਹੀਂ ਹੈ। ਕਹਿੰਦਾ ਖਾਂਦਾ ਉਹ ਆਪਣਾ ਹੈ, ਕਹਿੰਦਾ ਉਹ ਆਪਣਾ ਖਾ ਰਿਹਾ। ਕਿਉਂ? ਕਿਉਂਕਿ ਜਹਾਂ ਦਾਣੇ ਤਹਾਂ ਖਾਣੇ, ਨਾਨਕਾ ਸੱਚ ਹੈ। ਭਾਈ ਤਾਰੂ ਸਿੰਘ ਦੀ ਜਿਹੜੀ ਖੋਪੜੀ ਲਾਈ ਗਈ ਨਾ, ਭਾਈ ਤਾਰੂ ਸਿੰਘ ਜੀ ਦੀ ਜਿਹੜੀ ਸ਼ਹਾਦਤ ਹੋਈ ਆ, ਇਹ ਜ਼ਿਕਰ ਉਦਾਂ ਆਉਣ ਵਾਲੇ ਦਿਨਾਂ ਚ ਆਉਣਾ ਹੈ, ਪਰ ਮੈਂ ਇਹਨੂੰ ਥੋੜਾ ਜਿਹਾ ਵੰਡ ਛਕਣ ਵਾਸਤੇ ਇੱਕ ਮਿੰਟ ਤੁਹਾਡਾ ਇਸ ਪਾਸੇ ਲੈਣਾ ਕਿ ਭਾਈ ਤਾਰੂ ਸਿੰਘ ਜੀ ਦਾ ਕੰਮ ਇਹ ਸੀ ਵੀ ਘਰੋਂ ਲੰਗਰ ਪ੍ਰਸ਼ਾਦ ਤਿਆਰ ਕਰਨਾ, ਤੇ ਸਿੱਖਾਂ ਦੇ ਸਿਰਾਂ ਦੇ ਪੈਂਦੇ ਸੀ ਮੁੱਲ, ਸਿੱਖ ਜੰਗਲਾਂ ਚ ਰਹਿੰਦੇ ਸੀ, ਲੋਕ ਛਿਪ ਕੇ ਰਹਿੰਦੇ ਸਨ ਜਿਨ੍ਹਾਂ ਦਿਨਾਂ ਚ। ਉਸ ਵਕਤ ਭਾਈ ਤਾਰੂ ਸਿੰਘ ਆਪਣੇ ਘਰੋਂ ਲੰਗਰ ਤਿਆਰ ਕਰਕੇ ਸਿਰ ਦੇ ਉੱਤੇ ਚੁੱਕ ਕੇ ਪ੍ਰਸ਼ਾਦਿਆਂ ਵਾਲਾ ਟੋਕਰਾ ਤੇ ਦਾਲ ਸਬਜ਼ੀ ਲੈ ਕੇ ਜਿੱਥੇ ਵੀ ਕਿਤੇ ਪਤਾ ਹੁੰਦਾ ਸੀ ਨਾ ਵੀ ਇੱਥੇ ਨੇੜੇ ਤੇੜੇ ਕਿਤੇ 2-4-5-10-20 ਸਿੱਖ ਆਏ ਆ, ਭਾਈ ਤਾਰੂ ਸਿੰਘ ਉਹਨਾਂ ਨੂੰ ਲੰਗਰ ਛਕਾਉਣ ਦੀ ਸੇਵਾ ਕਰਨ ਵਾਸਤੇ ਜਾਇਆ ਕਰਦਾ ਸੀ, ਲੰਗਰ ਆਪ ਲੈ ਕੇ ਜਾਇਆ ਕਰਦਾ ਸੀ। ਇਸ ਗੱਲ ਦਾ ਪਤਾ ਮੌਕੇ ਦੇ ਹਾਕਮਾਂ ਨੂੰ ਲੱਗਾ ਤਾਂ ਭਾਈ ਤਾਰੂ ਸਿੰਘ ਜੀ ਨੂੰ ਗ੍ਰਿਫਤਾਰ ਕੀਤਾ ਗਿਆ, ਪਕੜਿਆ ਗਿਆ ਸੀ। ਤੇ ਉਹਨੂੰ ਕਹਿੰਦੇ ਸੀ ਕਿ ਤੂੰ ਸੇਵਾ ਕਰਦਾ ਰਿਹਾ, ਉਹ ਕਹਿੰਦਾ ਸੇਵਾ ਕਰਨ ਵਾਲਾ ਮੈਂ ਕੌਣ ਆ? ਅੰਨ ਦਾਣਾ ਗੁਰੂ ਨਾਨਕ ਦਾ ਦਿੱਤਾ ਆ ਤੇ ਗੁਰੂ ਨਾਨਕ ਦੇ ਸਿੱਖਾਂ ਨੂੰ ਹੀ ਛਕਾਉਣਾ ਹੈ। ਧਨ ਦੌਲਤ ਪਦਾਰਥ ਰਸਤ ਬਸਤ ਗੁਰੂ ਨਾਨਕ ਦੀ ਦਿੱਤੀ ਆ, ਕਲਗੀਆਂ ਵਾਲੇ ਦਾ ਸਾਰਾ ਕੁਝ ਦਿੱਤਾ ਹੋਇਆ ਤੇ ਕਲਗੀਆਂ ਵਾਲੇ ਦੇ ਖਾਲਸੇ ਨੂੰ ਛਕਾ ਰਿਹਾ ਵਾ, ਇਹਦੇ ਚ ਨਾ ਮੈਂ ਸੇਵਾ ਕੁਝ ਕਰ ਸਕਦਾ, ਨਾ ਮੇਰਾ ਕੋਈ ਅੰਨ ਦਾਣਾ ਧਨ ਦੌਲਤ ਪਦਾਰਥ ਰਸਤ ਬਸਤ ਮੇਰੀ ਆ। ਕਹਿੰਦੇ ਮੈਂ ਵੀ ਗੁਰੂ ਨਾਨਕ ਦਾ ਤੇ ਰਸਤ ਬਸਤ ਵੀ ਗੁਰੂ ਨਾਨਕ ਦੀ ਤੇ ਜਿਹੜੇ ਛਕਣ ਵਾਲੇ ਆ ਉਹ ਵੀ ਗੁਰੂ ਨਾਨਕ ਦੇ। ਤੇ ਕਹਿਣ ਲੱਗੇ ਫਿਰ ਸਿੱਖੀ ਛੱਡ ਦੇ। ਕਹਿੰਦਾ ਸਿੱਖੀ ਵੀ ਗੁਰੂ ਨਾਨਕ ਦੀ, ਸਿੱਖੀ ਵੀ ਕਲਗੀਆਂ ਵਾਲੇ ਦੀ, ਇਹ ਕਿਵੇਂ ਛੱਡੀ ਜਾ ਸਕਦੀ ਜਿੰਨੀ ਮਰਜ਼ੀ ਕੁਰਬਾਨੀ ਕਰਨੀ ਪਵੇ। ਵੰਡ ਛਕਣ ਦੀ ਭਾਵਨਾ ਵਿੱਚ ਆਪੇ ਦੀ ਕੁਰਬਾਨੀ ਕਰ ਦਿੱਤੀ, ਵੰਡ ਛਕਣ ਦੀ ਭਾਵਨਾ ਨਾਲ ਆਪਾਂ ਕੁਰਬਾਨ ਕਰ ਦਿੱਤਾ ਕਿ ਸੇਵਾ ਨਹੀਂ ਛੱਡ ਸਕਦਾ, ਸੇਵਾ ਨਹੀਂ ਛੱਡ ਸਕਦਾ, ਸਿੱਖੀ ਕਮਾਉਣੀ ਆ, ਸੇਵਾ ਕਮਾਉਣੀ ਆ, ਵੰਡ ਕੇ ਖਾਣਾ। ਕਹਿੰਦੇ ਜੇ ਤੈਨੂੰ ਛੱਡ ਦੀਏ ਫਿਰ ਜਾ ਕੇ ਉਹਨਾਂ ਨੂੰ ਲੰਗਰ ਛਕਾਏਗਾ। ਕਹਿੰਦਾ ਜੀ ਇਹ ਸੇਵਾ ਮੇਰੀ ਜ਼ਿੰਦਗੀ ਦਾ ਆਸਰਾ ਬਣ ਚੁੱਕੀ ਆ, ਜਿੰਨੀ ਦੇਰ ਮੇਰੇ ਅੰਦਰ ਸੇਵਾ ਨਾ ਹੋਵੇ, ਸਿਮਰਨ ਨਾ ਹੋਵੇ, ਤੇ ਮੈਂ ਰੋਜ਼ ਇੱਕ ਦੋ ਚਾਰ ਸਿੱਖਾਂ ਨੂੰ ਲੰਗਰ ਛਕਾ ਨਾ ਲਵਾਂ। ਕਹਿੰਦਾ ਮੇਰਾ ਆਪਣਾ ਛਕਣ ਨੂੰ ਦਿਲ ਹੀ ਨਹੀਂ ਕਰਦਾ। ਇਹ ਆ ਵੰਡ ਛਕਣ ਦੀ ਮਿਸਾਲ। ਕਿਰਤ ਵਿਰਤ ਕਰ ਧਰਮ ਦੀ, ਲੈ ਪ੍ਰਸ਼ਾਦ ਆਣ ਵਰਤੰਦਾ, ਗੁਰਸਿੱਖਾਂ ਨੂੰ ਦੇ ਕਰ ਪਿੱਛੋਂ ਬਚਿਆ ਆਪ ਖਵੰਦਾ। ਵੇਖਿਓ ਵੰਡ ਛਕਣਾ। ਮੈਂ ਕੱਲ ਬੇਨਤੀ ਕੀਤੀ ਸੀ ਵੀ ਇੱਕ ਦਿਨ ਮੈਂ ਹੋਰ ਥੋੜਾ ਜਿਹਾ ਤੁਹਾਡਾ ਲੈਣਾ ਵੰਡ ਛਕਣ ਵਾਸਤੇ। ਪਟਿਆਲੇ ਦਾ ਜਿਹੜਾ ਮਹਾਰਾਜਾ ਹੋਇਆ ਨਾ ਬਾਬਾ ਆਲਾ ਸਿੰਘ, ਇਹਨਾਂ ਦੀ ਪਤਨੀ ਦਾ ਨਾਂ ਸੀ ਰਾਣੀ ਫਤਿਹ ਕੌਰ। ਲੰਗਰ ਵਰਤਾਇਆ ਕਰਦੇ ਸੀ, ਆਪਣੇ ਹੱਥੀਂ ਤਿਆਰ ਕਰਨਾ ਲੰਗਰ, ਬੜੇ ਅੱਛੇ ਸੇਵਾਦਾਰ ਸੀ। ਲੰਗਰ ਹੱਥੀਂ ਤਿਆਰ ਕਰਨਾ, ਫਿਰ ਸੰਗਤ ਦੇ ਵਿੱਚ ਪੰਗਤਾਂ ਬਣਾ ਕੇ ਲੋੜਵੰਦਾਂ ਨੂੰ, ਗੁਰੂ ਕੇ ਸਿੱਖਾਂ ਨੂੰ ਵੀ ਛਕਾਉਣਾ। ਭਾਈ ਕਾਹਨ ਸਿੰਘ ਨਾਭਾ ਨੇ ਗੱਲ ਲਿਖੀ। ਇੱਕ ਦਿਨ ਪਤਾ ਕੀ ਹੋਇਆ, ਲੰਗਰ ਵਰਤਦਾ ਪਿਆ ਤੇ ਰਾਣੀ ਫਤਿਹ ਕੌਰ ਨਾ, ਬਾਬਾ ਆਲਾ ਸਿੰਘ ਦੀ ਪਤਨੀ, ਉਹ ਲੰਗਰ ਵਰਤਾ ਰਹੀ, ਦਾਲ ਵਰਤਾ ਰਹੀ, ਬਾਲਟੀ ਚ ਪਾਈ ਆ ਤੇ ਪੁੱਛ ਰਹੀ ਵੀ ਦਾਲ ਚਾਹੀਦੀ ਪਈ, ਦਾਲਾਂ ਚਾਹੀਦਾ ਪਈ, ਇੰਜ ਆਪਾਂ ਲੰਗਰ ਵਰਤਾਉਂਦੇ ਆ ਨਾ। ਤੇ ਕੁਦਰਤੀ ਗੱਲ ਵੀ ਉਸ ਦਿਨ ਜਿਹੜੀ ਦਾਲ ਬਣੀ ਨਾ ਉਹ ਥੋੜੀ ਜਿਹੀ ਪਤਲੀ ਬਣ ਗਈ, ਕਿਤੇ ਪਾਣੀ ਜ਼ਿਆਦਾ ਪੈ ਗਿਆ। ਜ਼ਰੂਰੀ ਤੇ ਨਾ ਜਿੰਨੀ ਸਵਾਦਲੀ ਦਾਲ ਸਬਜ਼ੀ ਅੱਜ ਬਣੀ ਆ ਇੰਨੀ ਕੱਲ ਨੂੰ ਬਣੇ, ਇਹ ਤੇ ਕਦੇ ਕਦੇ ਹੀ ਆ, ਬਹੁਤ ਸਵਾਦਲਾ ਬਣਿਆ ਬਈ ਅੱਜ। ਪਰ ਗੁਰੂ ਕਾ ਲੰਗਰ ਹੁੰਦਾ ਹੀ ਸਵਾਦਲਾ, ਪਰ ਸਹਿਜ ਸੁਭਾਏ ਕਦੇ ਆਪਾਂ ਘਰਾਂ ਚ ਵੀ ਦਾਲ ਸਬਜ਼ੀ ਬਣਾਉਂਦੇ, ਕੁਦਰਤੀ ਕਈ ਵਾਰੀ ਹੋ ਹੀ ਜਾਂਦਾ। ਐਸਾ ਦਾਲ ਪਤਲੀ ਸੀ, ਉਹ ਰਾਣੀ ਫਤਿਹ ਕੌਰ ਦਾਲ ਵਰਤਾ ਰਹੀ ਆ ਪੰਗਤ ਦੇ ਵਿੱਚ, ਤੇ ਪੁੱਛਦੀ ਪੁੱਛਦੀ ਜਦੋਂ ਪੰਗਤ ਦੇ ਵਿੱਚ ਗਈ, ਇੱਕ ਸਿੱਖ ਗੁਰੂ ਪਿਆਰਾ ਬੈਠਾ, ਉਹ ਕਹਿੰਦੀ ਗੁਰੂ ਪਿਆਰਿਆ ਦਾਲ ਪਾਵਾਂ ਬਈ? ਉਹ ਕਹਿੰਦਾ ਦਾਲ ਖਾਣ ਵਾਲੀ ਆ, ਇਹ ਕਾਹਦੀ ਦਾਲ ਆ? ਗੁਰੂ ਕਾ ਲੰਗਰ ਆ ਬਹੁਤ ਵਧੀਆ ਹੋਣਾ ਚਾਹੀਦਾ, ਗੁਰੂ ਕਾ ਲੰਗਰ ਆ ਬੜਾ ਸਵਾਦਲਾ ਹੋਣਾ ਚਾਹੀਦਾ। ਕਹਿੰਦਾ ਇੰਨੀ ਪਤਲੀ ਦਾਲ? ਉਹ ਰਾਣੀ ਕਹਿੰਦੀ, ਰਾਣੀ ਫਤਿਹ ਕੌਰ ਕਹਿੰਦੀ ਖਾਣੀ ਨੀ? ਉਹ ਕਹਿੰਦਾ ਖਾਣ ਵਾਲੀ ਨੀ, ਮੈਨੂੰ ਨੀ ਚਾਹੀਦੀ। ਉਹ ਰਾਣੀ ਨੇ ਥੋੜਾ ਜਿਹਾ ਗੁੱਸਾ ਕੀਤਾ, ਰਾਣੀ ਫਤਿਹ ਕੌਰ ਨੇ ਕਹਿੰਦੀ ਨਹੀਂ ਖਾਣੀ ਮੇਰੇ ਸਿਰ ਚ ਪਾ ਦੇ, ਕਹਿੰਦੀ ਨਹੀਂ ਖਾਣੀ ਮੇਰੇ ਸਿਰ ਚ ਪਾ ਦੇ। ਉਹ ਜਿਹੜਾ ਗੁਰਸਿੱਖ ਸੀ ਨਾ ਲੰਗਰ ਛਕਣ ਵਾਲਾ ਗੁਰੂ ਪਿਆਰਾ, ਉਹਨੇ ਥਾਲ ਚੁੱਕਿਆ ਤੇ ਰਾਣੀ ਫਤਿਹ ਕੌਰ ਦੇ ਸਿਰ ਚ ਪਾ ਦਿੱਤਾ। ਪਟਿਆਲੇ ਦੇ ਮਹਾਰਾਜੇ ਦੀ ਘਰਵਾਲੀ, ਉਹ ਰੌਲਾ ਪੈ ਗਿਆ ਸਾਰੇ ਲੰਗਰ ਚ ਭਾਈ, ਇਹਨੂੰ ਜਾਂ ਤੇ ਕੈਦ ਕਰੂ ਉਹ ਤੇ ਜਾਂ ਇਹਨੂੰ ਫਾਹੇ ਲਾਊ, ਜੋ ਮਰਜ਼ੀ ਸਜ਼ਾ ਦੇ ਦੇ, ਮੌਕੇ ਦਾ ਰਾਜਾ। ਰੌਲਾ ਪੈ ਗਿਆ ਸਾਰੀ ਸੰਗਤ ਵਿੱਚ, ਪੰਗਤ ਉੱਠ ਕੇ ਖੜੀ ਹੋ ਗਈ। ਬਾਬਾ ਆਲਾ ਸਿੰਘ ਆਏ, ਕਹਿੰਦੇ ਫਤਿਹ ਕੌਰੇ ਕੀ ਹੋਇਆ? ਕਹਿੰਦੀ ਇਹਨੇ ਦਾਲ ਮੇਰੇ ਸਿਰ ਚ ਪਾ ਦਿੱਤੀ, ਗਰਮ ਗਰਮ ਦਾਲ ਸੀ, ਇਹਨੇ ਮੇਰੇ ਸਿਰ ਚ ਪਾ ਦਿੱਤੀ। ਬਾਬਾ ਆਲਾ ਸਿੰਘ ਕਹਿੰਦੇ ਤੂੰ ਕੁਝ ਕਿਹਾ, ਤੂੰ ਕੁਝ ਆਖਿਆ ਇਹਨੂੰ? ਉਹ ਕਹਿੰਦੀ ਮੈਂ ਦਾਲ ਵਰਤਾ ਰਹੀ ਸਾਂ, ਇਹ ਮੈਨੂੰ ਕਹਿੰਦਾ ਦਾਲ ਖਾਣ ਵਾਲੀ ਨਹੀਂ, ਇੰਨੀ ਪਤਲੀ, ਮੈਂ ਕੀ ਕਰਨੀ ਆ? ਤੇ ਮੈਂ ਥੋੜਾ ਜਿਹਾ ਗੁੱਸੇ ਨਾਲ ਆਖਿਆ ਵੀ ਮੇਰੇ ਸਿਰ ਚ ਪਾ ਦੇ ਫਿਰ। ਵੇਖਿਓ ਸੋਚ ਬਾਬਾ ਆਲਾ ਸਿੰਘ ਦੀ, ਸਿੱਖੀ ਕੀ ਆ, ਕਿਵੇਂ ਕਮਾਉਣੀ ਆ ਸਿੱਖੀ, ਸਿੱਖੀ ਕਿਵੇਂ ਕਮਾਈ ਜਾ ਸਕਦੀ? ਬਾਬਾ ਆਲਾ ਸਿੰਘ ਕਹਿੰਦੇ ਫਤਿਹ ਕੌਰੇ ਤੂੰ ਕਿਹਾ ਆ ਨਾ ਮੇਰੇ ਸਿਰ ਚ ਪਾ ਦੇ। ਕਹਿੰਦੀ ਜੀ ਮੈਂ ਤੇ ਗੁੱਸੇ ਨਾ ਕਿਹਾ ਵੀ ਮੇਰੇ ਸਿਰ ਚ ਪਾ ਦੇ। ਬਾਬਾ ਆਲਾ ਸਿੰਘ ਪਤਾ ਕੀ ਕਹਿੰਦੇ? ਉਹ ਕਹਿੰਦੇ ਭੋਲੀਏ, ਇਹ ਗੁਰੂ ਨਾਨਕ ਦਾ ਦਰਬਾਰ ਆ, ਇੱਥੇ ਜੋ ਮੰਗੀਏ ਮਿਲ ਜਾਂਦਾ। ਇੱਥੇ ਜੋ ਮੰਗੀਏ ਮਿਲ ਜਾਂਦਾ। ਆਖੋ ਸਤਨਾਮ ਸ੍ਰੀ ਵਾਹਿਗੁਰੂ। ਜੋ ਮੰਗੀਏ ਮਿਲਦਾ ਇੱਥੇ, ਤੂੰ ਇਹ ਮੰਗਿਆ ਤੇਰੇ ਇਹ ਮਿਲ ਗਿਆ। ਚੱਲ ਜਾ ਕੇ ਸਿਰ ਧੋ ਤੇ ਇਸ ਸਿੱਖ ਕੋਲੋਂ ਖਿਮਾ ਮੰਗ ਕਿ ਮੈਂ ਤੈਨੂੰ ਅਦਬ ਨਾਲ ਨਹੀਂ ਬੁਲਾਇਆ, ਸਤਿਕਾਰ ਨਾਲ ਨਹੀਂ ਬੁਲਾਇਆ। ਉਹ ਜੋ ਕਹਿੰਦਾ ਉਹਨੂੰ ਕਹਿਣ ਦੇ। ਜੇ ਤੇਰੇ ਅੰਦਰ ਸੇਵਾ ਭਾਵਨਾ ਵਾ, ਤੂੰ ਹੱਥ ਜੋੜ ਕੇ ਕਹਿ ਜੀ ਬਣ ਗਈ ਹੈ ਇਸ ਤਰ੍ਹਾਂ ਦੀ, ਕੱਲ੍ਹ ਨੂੰ ਚੰਗੀ ਬਣਾਵਾਂਗੇ, ਅੱਗੇ ਤੋਂ ਧਿਆਨ ਰੱਖਾਂਗੇ। ਵਰਤਾਵੇ ਵਿੱਚ ਇੰਨੀ ਨਿਮਰਤਾ ਹੋਵੇ, ਵਰਤਾਉਣ ਵਾਲੇ ਚ। ਫਤਿਹ ਕੌਰੇ, ਜੇ ਛਕਣ ਵਾਲਾ ਹੀ ਕੋਈ ਨਹੀਂ ਆਏਗਾ ਤੇ ਤਿਆਰ ਕਰਕੇ ਬੈਠੀ ਰਹੇ ਲੰਗਰ, ਲੰਗਰ ਦਾਲਾਂ ਸਬਜ਼ੀਆਂ ਤਿਆਰ ਕਰਕੇ ਬੈਠੀ ਰਹੇ। ਜੇ ਛਕਣ ਵਾਲਾ ਹੀ ਕੋਈ ਨਹੀਂ ਆਏਗਾ ਤੇ ਕਿੱਥੇ ਜਾਏਗਾ ਤੇਰਾ ਲੰਗਰ? ਤੇਰੀ ਸੇਵਾ ਇਹਨਾਂ ਦੀ ਬਦੌਲਤ ਆ, ਇਹ ਜਿਹੜੇ ਛਕਣ ਵਾਲੇ ਆ, ਇਹ ਜਿਹੜੇ ਖਾਣ ਵਾਸਤੇ ਆਉਂਦੇ, ਇਹਨਾਂ ਦੀ ਬਦੌਲਤ ਤੇਰੀ ਸੇਵਾ ਥਾਂ ਪੈਂਦੀ ਆ। ਤੇ ਬਾਬਾ ਆਲਾ ਸਿੰਘ ਨੇ ਹੱਥ ਜੋੜ ਕੇ ਨਾ, ਉਹ ਜਿਹੜਾ ਗੁਰ ਕਾ ਪਿਆਰਾ ਜਿਹੜਾ ਪੰਗਤ ਚ ਬੈਠਾ ਸੀ ਨਾ, ਉਹਦੇ